गुरुनानक पद पंकज वंदन पद पंकज वंदन सिमरंगद दुख निकंदन अमरदास गुर हृदय त्यागो जी हृदय त्यागो श्री गुरु रामदास गुण गाओ गुरु अर्जन विघ्नन के नाशक हरि गोविंद शुभ मत आशक श्री हर राय नमो कर जोरी नमो कर श्री हर कृष्ण मनाओ तेग बहादुर जी परम कृपाला परम कृपा श्री गुरु गोविंद सिंह विशाला पुनसी बंदो बार बार जगदीश एक अंकार सतगुरु ते प्रसाद सच होय वाहे गुरु जी की फतेह है विघ्न विनाशन सोय जिसमें अमृत ज्ञान है मानक भगत वैराग गुरु ग्रंथ साहिब उदद बंदों करे अनुराग हां बुद्ध प्रभु तुच्छ हमारी वर्ण सकै मेहमा जो तिहारी हम ना सकत कर सिफत तुम आप ले हो तुम कथा हम ना सकत कर सिफत तुम्हारी आप ले हो तुम कथा सुधार
सतनाम श्री वाहे गुरु साहिब जी चौपाई हाथ जोर तिन सर्व प्रकाशी करी पांच ने मोह संग हासी गुरजे समरथ सेव कमाई टंगरी रंगरी क्यों ना बनाई
वाहे गुरु जी का खालसा वाहे गुरु जी की फतेह गुरु साहब जी साजी नवाजी हुई गुरु खालसा साध संगत जी गुरु महाराज की पवित्र पावन हजूरी दे विच हाजरियां भर के आप जी बड़े ही प्यार सहित श्रद्धा सहित गुरु का इतिहास सरवण कर रहे हो सतगुरु जी धन धन साहब श्री गुरु अमरदास महाराज तीसरे पातशाह जी उन्हां दे समय तलवंडी का एक सिख जो गोइंदवाल साहब के नागे तलवंडी है उतों का एक सिख रोज महाराज वास्ते दही लेके आया करता सी पर उहदी एक लत काम नहीं सी करती लकड़ की लत नाल विसाखी नाल तुरदा सी कई सालों तो महाराज वास्ते दही लेके आउंदा सी सतगुरु जी उड़ीकिया करते सन जदों भी दही आती सी फिर प्रसाद छकते भोजन छकते सन सो सात संगत जी एक दिन वो आ रहे सी पिंड दे चौधरी ने रस्ते चो रोक लिया हासी दे नाल उहदी जिहड़ी ओह विसाखी खो लई कहण लगा इन्ना समा तेन हो गया गुरु महाराज वास्ते दही लिजांदा है ਤੇ ਗੁਰੂ ਮਹਾਰਾਜ ਦੂਜਿਆਂ ਦਾ ਭਲਾ ਕਰਦੇ ਨੇ ਤੇਰੀ ਲੱਤ ਠੀਕ ਨਹੀਂ ਕਰਦੇ ਉਹਨੇ ਆਖਿਆ ਚੌਧਰੀ ਛੱਡੋ ਮੈਨੂੰ ਜਾਣ ਦਿਓ ਗੁਰੂ ਸਾਹਿਬ ਉਡੀਕਦੇ ਹੋਣਗੇ ਉਹ ਆਪਣੇ ਮਜ਼ਾਕ ਦੇ ਮੂੰਹ ਵਿੱਚ ਸੀਗਾ ਅਤੇ ਕਿੰਨਾ ਹੀ ਚਿਰ ਉਹਨੇ ਉਹਦੀ ਲੱਤ ਖੋਈ ਰੱਖੀ ਲੱਕੜ ਦੀ ਅਤੇ ਬਹੁਤ ਵਾਰੀ ਉਹਨੇ ਗੱਲ ਕਹੀ ਕਿ ਤੂੰ ਗੁਰੂ ਸਾਹਿਬ ਨੇ ਤੇਰੀ ਲੱਤ ਠੀਕ ਕਿਉਂ ਨਹੀਂ ਕੀਤੀ ਬਹੁਤ ਦਸ ਪੰਦਰਾਂ ਮਿੰਟ ਦਾ ਘੰਟਾ ਖਰਾਬ ਕਰਕੇ ਅਤੇ ਫਿਰ ਉਹਨੇ ਲੱਤ ਜਿਹੜੀ ਸੀ ਲੱਕੜ ਦੀ ਵਿਸਾਖੀ ਜਿਹੜੀ ਉਹਨੂੰ ਦਿੱਤੀ ਉਹ ਵਿਚਾਰਾ ਲੇਟ ਹੋ ਗਿਆ। ਗੁਰੂ ਮਹਾਰਾਜ ਦੇ ਕੋਲ ਆਉਂਦਿਆਂ ਨੂੰ ਇੱਧਰ ਸਤਿਗੁਰੂ ਜੀ ਪੰਗਤ 'ਚ ਬਹਿ ਚੁੱਕੇ ਸਨ, ਭੋਜਨ ਤਿਆਰ ਕਰਕੇ ਸਾਰਿਆਂ ਦੇ ਅੱਗੇ ਪਰੋਸਿਆ ਗਿਆ ਸੀ, ਪਰ ਮਹਾਰਾਜ ਭੋਜਨ ਛੱਕ ਨਹੀਂ ਸੀ ਰਹੇ। ਮਹਾਰਾਜ ਨਹੀਂ ਛੱਕ ਰਹੇ, ਇਸ ਕਰਕੇ ਸੰਗਤ ਵੀ ਨਹੀਂ ਛੱਕ ਰਹੀ, ਸਾਰੇ ਬੈਠੇ ਨੇ। ਇਹਨੇ ਨੂੰ ਉਹ ਸਿੱਖ ਦਹੀਂ ਲੈ ਕੇ ਆ ਗਿਆ। ਮਹਾਰਾਜ ਨੇ ਭੋਜਨ ਛਕਿਆ ਅਤੇ ਫਿਰ ਉਹਨੂੰ ਪੁੱਛਦੇ ਆ ਵੀ ਤੂੰ ਦੇਰੀ ਨਾਲ ਕਿਉਂ ਆਇਆ। ਉਹ ਕਹਿੰਦਾ ਮਹਾਰਾਜ ਆਪ ਜਾਣੀ ਜਾਣੋ, ਆਪ ਨੂੰ ਸਭ ਪਤਾ ਹੈ, ਕਿਉਂਕਿ ਮਹਾਰਾਜ ਪਹਿਲਾਂ ਦੱਸ ਚੁੱਕੇ ਸਨ ਵੀ ਸਾਡਾ ਸਿੱਖ ਆ ਰਿਹਾ, ਉਹਨੂੰ ਚੌਧਰੀ ਰੋਕੀ ਖੜਾ ਹੈ। ਉਹੀ ਗੱਲ ਸਿੱਖ ਨੇ ਜਦੋਂ ਦੱਸੀ, ਸਾਰੀ ਸੰਗਤ ਹੈਰਾਨ ਹੋਈ ਵੀ ਸਤਿਗੁਰਾਂ ਨੇ ਅੰਤਰਜਾਮ ਤਰ੍ਹਾਂ ਨਾਲ ਇੱਥੇ ਹੀ ਸਾਰਾ ਕੁਝ ਜਾਣ ਲਿਆ। ਫਿਰ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਹਨ ਅਤੇ ਉਸ ਨੂੰ ਅਗਲਾ ਰਾਹ ਦੱਸਦੇ ਹਨ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ, ਮਨ ਵਿੱਚ ਇਕਾਗਰ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਸ ਸਿੱਖ ਨੇ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਸ ਤਰ੍ਹਾਂ ਸਾਰੀ ਵਾਰਤਾ ਦੱਸੀ ਹੈ। ਹੇ ਗੁਰੂ ਜੀ, ਮੈਂ ਦਹੀਂ ਲੈ ਕੇ ਆ ਰਿਹਾ ਸੀ, ਰਸਤੇ ਵਿੱਚ ਮੇਰੇ ਪਿੰਡ ਦਾ ਪੰਚ ਮੈਨੂੰ ਮਿਲ ਗਿਆ ਤੇ ਹਾਸੀ ਨਾਲ ਉਹਨੇ ਮੇਰੀ ਸੋਟੀ ਖੋਹ ਲਈ ਤੇ ਮੇਰਾ ਚੌਧਰੀ, ਸਾਡੇ ਪਿੰਡ ਦਾ ਚੌਧਰੀ ਕਹਿੰਦਾ ਸੀ ਜੇ ਗੁਰੂ ਸਮਰੱਥ ਹੈ ਤੇ ਤੂੰ ਉਹਦੀ ਇੰਨੀ ਸੇਵਾ ਕੀਤੀ ਹੈ, ਗੁਰੂ ਨੇ ਤੇਰੀ ਲੰਗੜੀ ਲੱਤ ਸਿੱਧੀ ਕਿਉਂ ਨਹੀਂ ਕੀਤੀ, ਤੇਰੀ ਲੱਤ ਠੀਕ ਕਿਉਂ ਨਹੀਂ ਕੀਤੀ,
ਆਵਤ ਜਾਤ ਬਾਦ ਸ਼ਰਮ ਕਰਿਓ,
ਤੂੰ ਐਵੇਂ ਮਿਹਨਤ ਕੀਤੀ ਇੰਨੇ ਸਾਲ, ਫਜ਼ੂਲ ਹੀ ਜਾਂਦਾ ਹੈ ਆਉਂਦਾ ਹੈ, ਗੁਰੂ ਸਾਹਿਬ ਤੇਰੀ ਲੱਤ ਤਾਂ ਠੀਕ ਕਰਦੇ ਨਹੀਂ, ਕੀ ਫਾਇਦਾ ਹੋਇਆ ਤੈਨੂੰ ਗੁਰੂ ਘਰ ਵਿੱਚ ਇੰਨੇ ਸੇਵਾ ਕਰਨ ਦਾ, ਜੇ ਤੇਰਾ ਦੂਜਾ ਪੈਰ ਨਹੀਂ ਸੁਧਾਰਿਆ ਗੁਰੂ ਨੇ ਠੀਕ ਨਹੀਂ ਕੀਤਾ, ਇੰਨੀ ਸੇਵਾ ਦਾ ਕੀ ਫਾਇਦਾ ਹੋਇਆ, ਗੁਰੂ ਦੀ ਤੂੰ ਇੰਨੀ ਸੇਵਾ ਕੀਤੀ, ਦਹੀਂ ਰੋਜ਼ਾਨਾ ਲੈ ਕੇ ਜਾਂਦਾ ਮਹਾਰਾਜ ਵਾਸਤੇ, ਪਰ ਮਹਾਰਾਜ ਨੇ ਤੇਰੀ ਲੱਤ ਠੀਕ ਨਹੀਂ ਕੀਤੀ, ਨਾਲੇ ਮਹਾਰਾਜ ਉਸ ਚੌਧਰੀ ਨੇ ਮੇਰੀ ਜਿਹੜੀ ਲੱਕੜ ਦੀ ਵਿਸਾਖੀ ਮੇਰੇ ਕੋਲੋਂ ਖੋਹ ਲਈ ਸੀ, ਔਰ ਕੁਝ ਦੇਰ ਕਰਕੇ ਜਾਣ ਬੁੱਝ ਕੇ ਮੇਰੇ 10-15 ਮਿੰਟ ਹਾਸੀ ਮਜ਼ਾਕ ਨਾਲ ਲਵਾਏ, ਉਸ ਤੋਂ ਬਾਅਦ ਮੇਰੀ ਇਹ ਜਿਹੜੀ ਵਿਸਾਖੀ ਹੈ ਲੱਤ ਹੈ ਲੱਕੜ ਦੀ ਮੈਨੂੰ ਵਾਪਸ ਦਿੱਤੀ, ਤਾਂ ਮੈਂ ਦੇਰੀ ਨਾਲ ਆਇਆ ਗੁਰੂ ਜੀ, ਇਸ ਕਰਕੇ ਗੁਰੂ ਸਾਹਿਬ ਜੀ ਮੈਨੂੰ ਆਉਣ ਵਿੱਚ ਦੇਰੀ ਹੋ ਗਈ ਹੈ। ਜਦੋਂ ਉਹਨੇ ਮੇਰੀ ਇਹ ਸੋਟੀ ਦਿੱਤੀ ਤੇ ਮੈਂ ਛੇਤੀ ਨਾਲ ਕਾਹਲੇ ਕਦਮੀ ਤੁਰਿਆ, ਬੜੀ ਕਾਹਲੀ ਨਾਲ ਮਹਾਰਾਜ ਮੈਂ ਪਹੁੰਚਿਆ ਹਾਂ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖ ਦੇ ਕੋਲ ਸਾਰੀ ਗੱਲ ਸੁਣ ਕੇ ਇਸ ਤਰ੍ਹਾਂ ਬੋਲੇ ਹਨ, ਮਹਾਰਾਜ ਕਹਿੰਦੇ ਤੇਰੀ ਗੱਲ ਸਾਡੇ ਚੇਤ ਨਹੀਂ ਆਈ, ਮਹਾਰਾਜ ਉਹਨੂੰ ਵਡਿਆਈ ਦੇਣ ਲੱਗੇ ਹਨ, ਇਹ ਗੁਰੂ ਸਾਹਿਬ ਦੀ ਮਰਜ਼ੀ ਹੈ, ਕਿਸੇ ਕੋਲੋਂ ਵੀ ਕੰਮ ਕਰਵਾਉਣਾ ਉਹਨਾਂ ਦੇ ਆਪਣੇ ਹੱਥ ਵਿੱਚ ਹੈ। ਕਹਿੰਦੇ ਸਾਧ ਹੁਸੈਨ ਫਕੀਰ ਕੋਲ ਚਲਾ ਜਾ, ਆਪਣੀ ਲੱਤ ਜੇ ਠੀਕ ਕਰਾਣੀ ਹੈ ਤੇ ਉਹਦੇ ਕੋਲ ਚਲਾ ਜਾ, ਉਹ ਤੇਰੀ ਲੱਤ ਠੀਕ ਕਰ ਦੇਗਾ, ਜਦੋਂ ਤੂੰ ਉਹਨੂੰ ਜਾ ਕੇ ਮਿਲੇਗਾ ਪ੍ਰੇਮ ਦੇ ਨਾਲ, ਤੇਰੀ ਲੱਤ ਠੀਕ ਕਰ ਦੇਗਾ, ਉਹ ਤੇਰੀ ਨੀ ਲਾਏਗਾ। ਸਤਸੰਗ ਜੀ, ਉਹ ਸਿੱਖ ਗੁਰੂ ਸਾਹਿਬ ਦਾ ਬਚਨ ਮੰਨ ਕੇ ਸਾਧ ਹੁਸੈਨ ਕੋਲ ਚਲਾ ਗਿਆ। ਜਦੋਂ ਸਾਧ ਹੁਸੈਨ ਦੇ ਕੋਲ ਪਹੁੰਚਿਆ,
ਇਸ ਪ੍ਰਕਾਰ
ਉਹ ਜਿਹੜਾ ਸਾਧ ਹੁਸੈਨ ਸੀ ਨਾ, ਉਹਦਾ ਸੁਭਾਅ ਇਸ ਤਰ੍ਹਾਂ ਦਾ ਸੀ, ਉਹਦੇ ਕੋਲ ਕੋਈ ਆਉਂਦਾ ਸੀ ਨਾ ਤੇ ਉਹ ਡੰਡਾ ਮਾਰ ਕੇ ਭਜਾ ਦਿੰਦਾ ਸੀ। ਕਈ ਫਕੀਰਾਂ ਦਾ ਸੁਭਾਅ ਇਹੋ ਜਿਹਾ ਹੁੰਦਾ, ਆਪਣੇ ਨੇੜੇ ਕਿਸੇ ਨੂੰ ਲੱਗਣ ਨਹੀਂ ਦਿੰਦੇ, ਏਕਾਂਤ ਵਿੱਚ ਰਹਿਣਾ ਪਸੰਦ ਕਰਦੇ, ਇਕੱਲੇ ਰਹਿਣਾ ਪਸੰਦ ਕਰਦੇ, ਕਿਉਂਕਿ ਜਿਹੜੀ ਭੀੜ ਭੜਕਾ ਹੁੰਦਾ ਲੋਕਾਂ ਦਾ, ਉਹਨਾਂ ਨੂੰ ਦੁਨਿਆਵੀ ਬੰਦਿਆਂ ਨੇ ਦੁਨਿਆਵੀ ਗੱਲਾਂ ਕਰਨੀਆਂ ਹੁੰਦੀਆਂ, ਫਕੀਰਾਂ ਨੇ ਬੰਦਗੀ ਕਰਨੀ ਹੁੰਦੀ ਹੈ, ਪਰਮੇਸ਼ੁਰ ਦੀ ਭਗਤੀ ਕਰਨੀ ਹੁੰਦੀ। ਇਸ ਕਰਕੇ ਭਗਤੀ ਵਿੱਚ ਵਿਘਨ ਨਾ ਪਵੇ, ਬੰਦਗੀ ਚ ਰੁਕਾਵਟ ਨਾ ਪਵੇ, ਕਦੇ ਰਹਿਣਾ ਜ਼ਿਆਦਾ ਪਸੰਦ ਕਰਦੇ। ਤੋ ਫਕੀਰ ਸਾਹਿਬ ਹੁਸੈਨ ਦਾ ਸੁਭਾਅ ਸੀ, ਜਿਹਦੇ ਡੇਰੇ ਤੇ ਉਹਦੀ ਕੁਟੀਆ ਤੇ ਕੋਈ ਆਉਂਦਾ ਸੀ ਤੇ ਉਹ ਡੰਡਾ ਚੁੱਕ ਲੈਂਦਾ ਸੀ ਤੇ ਆਏ ਨੂੰ ਭਜਾ ਦਿੰਦਾ ਸੀ। ਹਾਂਜੀ, ਜਦੋਂ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੀ ਆਗਿਆ ਦੇ ਨਾਲ ਇਹ ਦਹੀਂ ਵਾਲਾ ਸਿੱਖ ਉਹਦੇ ਡੇਰੇ ਤੇ ਗਿਆ ਹੈ, ਉਹਨੇ ਇਹਨੂੰ ਕੁਛ ਨੀ ਕਿਹਾ, ਇਹਨੂੰ ਮਾਰਿਆ ਨਹੀਂ, ਡੰਡਾ ਨਹੀਂ ਮਾਰਿਆ, ਬਲਕਿ ਕੋਲ ਬਿਠਾ ਕੇ ਪੁੱਛਿਆ, ਹਾਂ ਬਈ ਸਿੱਖਾ ਤੂੰ ਕੌਣ ਹੈ, ਕਿੱਥੋਂ ਆਇਆ ਹੈ। ਇਸ ਸਿੱਖ ਨੇ ਹੱਥ ਜੋੜ ਕੇ ਉਸ ਫਕੀਰ ਦੇ ਚਰਨਾਂ 'ਚ ਬੇਨਤੀ ਕੀਤੀ, ਸਾਰੀ ਗੱਲ ਸੁਣਾਈ ਵੀ ਜੋ ਉਹਦੇ ਨਾਲ ਬੀਤੀ ਸੀ, ਵੀ ਮਹਾਰਾਜ ਮੈਂ ਗੁਰੂ ਅਮਰਦਾਸ ਦਾ ਸਿੱਖ ਹਾਂ, ਇੰਨੇ ਸਾਲਾਂ ਤੋਂ ਮੈਂ ਮਹਾਰਾਜ ਨੂੰ ਦਹੀਂ ਲੈ ਕੇ ਜਾਂਦਾ ਹਾਂ, ਛਕਾਉਂਦਾ ਹਾਂ, ਤਲਵੰਡੀ ਦਾ ਮੈਂ ਰਹਿਣ ਵਾਲਾ ਹਾਂ ਅਤੇ ਮੇਰੀ ਇਹ ਲੱਤ ਖਰਾਬ ਹੈ, ਮੈਂ ਇੱਕ ਲੱਤ ਦੇ ਆਸਰੇ ਤੁਰਦਾ ਹਾਂ, ਮੇਰੇ ਪਿੰਡ ਦੇ ਚੌਧਰੀ ਨੇ ਮੇਰਾ ਰਾਹ ਰੋਕ ਕੇ ਮੇਰੀ ਹਾਸੀ ਕੀਤੀ ਹੈ ਵੀ ਤੇਰਾ ਗੁਰੂ ਤੇਰੀ ਲੱਤ ਠੀਕ ਨਹੀਂ ਕਰ ਸਕਿਆ। ਜਦੋਂ ਇਹ ਗੱਲ ਮੈਂ ਗੁਰੂ ਸਾਹਿਬ ਨੂੰ ਦੱਸੀ ਹੈ ਅਤੇ ਉਹਨਾਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਫਕੀਰ ਸਾਈਂ, ਹੁਣ ਤੁਸੀਂ ਕਿਰਪਾ ਕਰੋ ਦੱਸੋ ਮੇਰੀ ਲੱਤ, ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਠੀਕ ਕਰਨੀ ਹੈ। ਹਾਂਜੀ, ਹੱਥ ਜੋੜ ਕੇ ਸਿੱਖ ਫਕੀਰ ਦੇ ਸਾਹਮਣੇ ਬੈਠ ਗਿਆ ਤੇ ਸਾਰੀ ਗੱਲ ਦੱਸਦਾ ਹੈ।
ਹਾਂਜੀ,
ਜਦੋਂ ਸਾਰੀਆਂ ਗੱਲਾਂ ਸੁਣੀਆਂ, ਸ਼ਾਹ ਹੁਸੈਨ ਸਮਝ ਗਿਆ ਤੇ ਫਿਰ ਥੋੜਾ ਜਿਹਾ ਆਪਣੇ ਰੰਗ ਚ ਆ ਗਿਆ, ਜਿਵੇਂ ਉਹ ਅੱਗੇ ਵੀ ਗੁੱਸੇ ਚ ਰਹਿੰਦਾ ਸੀ, ਹਰ ਇੱਕ ਨੂੰ ਭਜਾ ਦਿੰਦਾ ਸੀ ਡੰਡਾ ਮਾਰ ਕੇ, ਓਦਾਂ ਉਹਨੇ ਡੰਡਾ ਚੁੱਕ ਲਿਆ, ਆਪਣਾ ਡੰਡਾ ਚੁੱਕਿਆ ਤੇ ਸਿੱਖ ਨੂੰ ਮਾਰਿਆ ਤੇ ਝਿੜਕਿਆ, ਤੜਫਾ ਜਾ, ਉੱਠ ਜਾ, ਚਲਾ ਜਾ, ਏਦਾਂ ਦਬਕਾ ਮਾਰਿਆ ਬੜੇ ਜ਼ੋਰ ਨਾਲ। ਹਾਂਜੀ, ਉਹ ਜਿਹੜਾ ਹੁਣ ਲੱਤ ਤੋਂ ਲੰਘੜਿਆ ਸੀਗਾ, ਲੱਤ ਤੋਂ ਲੰਘੜੇ ਬੰਦੇ ਨੂੰ ਭਜਣਾ ਵੀ ਔਖਾ ਹੁੰਦਾ, ਤੇ ਡਰ ਦੇ ਨਾਲ ਉਹ ਸਿੱਖ ਵਿਚਾਰਾ ਉੱਠ ਕੇ ਦੌੜਿਆ। ਹਾਂਜੀ, ਜਦੋਂ ਪਿੱਠ ਫੇਰ ਕੇ ਦੌੜਿਆ ਨਾ, ਜ਼ੋਰ ਦੇ ਨਾਲ ਭੱਜਿਆ। ਹਾਂਜੀ, ਉਹ ਜਿਹੜੀ ਲੱਤ ਲੰਘੜੀ ਸੀ ਉਹ ਠੀਕ ਹੋ ਗਈ। ਗੁਰੂ ਅਮਰਦਾਸ ਸਾਹਿਬ ਦੀ ਖੇਡ ਹੈ, ਕਿਵੇਂ ਠੀਕ ਕਰਨੀ ਉਹ ਹੀ ਜਾਣਦੇ, ਕਿਵੇਂ ਕਰਾਉਣੀ ਹੈ ਉਹ ਹੀ ਜਾਣਦੇ, ਉਹਨੂੰ ਦੌੜ ਦੌੜਾ ਕੇ ਉਹਦੀ ਲੱਤ ਠੀਕ ਕਰਨੀ ਸੀ, ਉਹਦੇ ਕੋਲ ਫਕੀਰ ਕੋਲ ਭੇਜਿਆ, ਆਪਣੇ ਨਾਂ ਆਪਣੀ ਵਡਿਆਈ ਕਰਾਈ, ਉਸ ਫਕੀਰ ਦੀ ਵਡਿਆਈ ਕਰਾ ਦਿੱਤੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ। ਕਹਿਣ ਲੱਗੇ ਉਹਦੇ ਕੋਲ ਜਾ, ਉਹਦੇ ਲੱਤ ਠੀਕ ਕਰੇਗਾ। ਉਹਨੇ ਕੋਲ ਡੰਡਾ ਚੁੱਕ ਲਿਆ, ਡੰਡੇ ਨੂੰ ਵੇਖ ਕੇ ਸਿੱਖ ਭੱਜਿਆ ਤੇ ਲੰਗੜੀ ਲੱਤ ਤੇ ਦੌੜਨ ਲੱਗ ਪਿਆ। ਹਾਂਜੀ, ਬੜਾ ਹੈਰਾਨ ਹੋਇਆ ਵੀ ਮੇਰੀ ਲੱਤ ਜਿਹੜੀ ਪੋਲੀਓ ਨਾਲ ਮਰੀ ਪਈ ਸੀ, ਕਮਜ਼ੋਰ ਸੀ, ਉਹ ਇਕੱਠੀ ਹੋਈ ਰਹਿੰਦੀ ਸੀ, ਉਹ ਬਿਲਕੁਲ ਜ਼ਮੀਨ ਤੇ ਲੱਗ ਗਈ, ਜਾਨ ਆ ਗਈ, ਉਹ ਤੁਰਨ ਲੱਗ ਪਈ। ਬੜਾ ਹੈਰਾਨ ਹੋਇਆ ਸਿੱਖ, ਹੈਰਾਨੀ ਨਾਲ ਪਿਛਾਂ ਮੁੜਿਆ। ਹਾਂਜੀ, ਔਰ ਉਹ ਚਰਨ ਫੜ ਕੇ ਉੱਥੇ ਲੰਮਾ ਪੈ ਗਿਆ, ਬਾਰ ਬਾਰ ਸਿੱਖ ਇਹ ਗੱਲ ਕਹਿੰਦਾ ਵੀ ਫਕੀਰ ਸਾਈਂ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ। ਹਾਂਜੀ,
ਆਪ ਕੀ ਅਧਿਕ ਵਡਿਆਈ,
ਤੁਹਾਡੀ ਬੜੀ ਵੱਡੀ ਵਡਿਆਈ ਹੈ ਫਕੀਰ ਜੀ, ਗੁਰੂ ਅਮਰਦਾਸ ਨੇ ਸੱਚੇ ਪਾਤਸ਼ਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਤੇ ਤੁਸੀਂ ਮੇਰੀ ਲੱਤ ਰਾਜੀ ਕਰ ਦਿੱਤੀ ਹੈ। ਅਗੋਂ ਸ਼ਾਹ ਹੁਸੈਨ ਕੀ ਕਹਿੰਦਾ, ਉਹ ਫਕੀਰ ਮੁਸਲਮਾਨ ਕੀ ਬੋਲਿਆ। ਹਾਂਜੀ, ਉਹ ਸਿੱਖਾ ਬੋਲਿਆ ਤੂੰ ਭੁੱਲ ਗਿਆ, ਤੈਨੂੰ ਪਤਾ ਨਹੀਂ ਕਰਨ ਕਰਾਉਣ ਵਾਲੇ ਤੇ ਹੋਰ ਹੀ ਨੇ, ਇਹ ਮੈਂ ਤੇਰੀ ਲੱਤ ਨਹੀਂ ਠੀਕ ਕੀਤੀ, ਤੇਰੀ ਲੱਤ ਠੀਕ ਕਰਨ ਵਾਲਾ ਕੋਈ ਹੋਰ ਹੈ। ਹਾਂਜੀ,
ਸ੍ਰੀ ਗੁਰੂ ਅਮਰਦਾਸ ਸਾਹਿਬ ਸਵਾਮੀ
ਉਹ ਹਨ ਸਾਰੀ ਦੁਨੀਆਂ ਦੇ ਮਾਲਕ, ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ।
ਹਾਂਜੀ,
ਬਦਨਾਮੀ ਮੇਰੇ ਵਰਗੇ ਨੂੰ ਦਿੰਦੇ ਨੇ। ਬਦਨਾਮੀ ਦਾ ਮਤਲਬ ਹੈ ਵੀ ਨਾ ਮੇਰਾ ਕਰਾਉਂਦੇ ਨੇ, ਵਡਿਆਈ ਮੇਰੀ ਕਰਾ ਦਿੰਦੇ, ਮੇਰੇ ਵਰਗਿਆਂ ਨੂੰ ਮਾਣ ਦੇ ਦਿੰਦੇ ਨੇ, ਕਰਨ ਕਰਾਵਣ ਉਹੀ ਨੇ। ਹਾਂਜੀ, ਹੁਣ ਜਾ ਉਹਨਾਂ ਦੇ ਚਰਨਾਂ ਵਿੱਚ, ਧੰਨ ਗੁਰੂ ਅਮਰਦਾਸ ਮਹਾਰਾਜ ਦੇ, ਉਹਨਾਂ ਦੇ ਚਰਨਾਂ ਵਿੱਚ ਹੀ ਰਵੀ, ਉਹਨਾਂ ਦੇ ਚਰਨਾਂ ਦੀ ਸੇਵਾ ਕਰੀ, ਉਹਨਾਂ ਦਾ ਹੀ ਸਿੱਖ ਬਣ ਕੇ ਰਹੀ, ਕਿਤੇ ਡੋਲ ਨਾ ਜਾਈ, ਕਿਉਂਕਿ ਉਹਨਾਂ ਨੇ ਮੇਰੇ ਕੋਲ ਭੇਜ ਕੇ ਤੇਰੀ ਲੱਤ ਠੀਕ ਕੀਤੀ, ਉਹਨਾਂ ਨੇ ਕੀਤੀ, ਮੈਂ ਨਹੀਂ ਕੀਤੀ। ਹਾਂਜੀ, ਮੇਰੇ ਵੱਲੋਂ ਵੀ ਉਹਨਾਂ ਨੂੰ ਮੱਥਾ ਟੇਕੀ, ਮੈਂ ਵੀ ਉਹਨਾਂ ਦੇ ਚਰਨਾਂ ਦਾ ਦਾਸ ਹਾਂ। ਮੈਂ ਇੱਥੇ ਜੰਗਲ 'ਚ ਰਹਿੰਦਾ, ਸਾਧ ਸਿੰਘ ਜੀ ਕਹਿੰਦੇ ਉਹ ਦਰਿਆ ਵਾਲੇ ਪਾਸੇ ਕਿਤੇ ਬਾਹਰ ਝਰਨਾ ਜਿਹਾ ਰਹਿੰਦਾ ਸੀ ਉਹ ਫਕੀਰ ਸਾਹਿਬ ਹੁਸੈਨ, ਬਹੁਤ ਘੱਟ ਬਾਹਰ ਨਿਕਲਦਾ ਸੀ, ਜੇ ਕੋਈ ਉਹਦੇ ਡੇਰੇ ਆਉਂਦਾ ਸੀ ਡੰਡਾ ਮਾਰ ਕੇ ਭਜਾ ਦਿੰਦਾ ਸੀ, ਇੱਦਾਂ ਦਾ ਸੁਭਾਅ ਸੀ ਉਹਦਾ, ਫਕੀਰ ਉਹ ਪਹੁੰਚਿਆ ਹੋਇਆ ਸੀ। ਅਤੇ ਗੁਰੂ ਅਮਰਦਾਸ ਦਾ ਉਹ ਪ੍ਰੇਮੀ ਸਿੱਖ ਸੀ, ਉਹ ਕਹਿੰਦਾ ਮੇਰੇ ਵੱਲੋਂ ਮੇਰੇ ਗੁਰੂ ਨੂੰ ਮੱਥਾ ਟੇਕੀ ਜਾ ਕੇ
ਸਤਿਗੁਰ ਪਰ ਹੀ ਧਰੋ ਭਰੋਸਾ,
ਅਤੇ ਭਰੋਸਾ ਗੁਰੂ 'ਤੇ ਰੱਖੀ, ਇਹ ਨਾ ਹੋਵੇ ਵੀ ਡੋਲ ਜਾਵੇ। ਸਾਧ ਸੰਗਤ ਜੀ, ਕੋਈ ਵੀ ਸਮਾਂ ਆਵੇ ਜੀਵਨ ਦੇ ਵਿੱਚ, ਦੁੱਖ ਆਵੇ ਸੁੱਖ ਆਵੇ, ਆਪਾਂ ਅਰਦਾਸ ਮਹਾਰਾਜ ਦੇ ਚਰਨਾਂ 'ਚ ਹੀ ਕਰਨੀ ਹੈ। ਔਰ ਇਹ ਕਹਿਣਾ ਹੈ, ਹੇ ਸੱਚੇ ਪਾਤਸ਼ਾਹ ਤੁਧਨੂੰ ਛੋੜ ਜਾਈਏ ਪ੍ਰਭ ਕਹਿਣ ਤਾਰ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਛੱਡ ਕੇ ਕਿਹਦੇ ਬੂਹੇ 'ਤੇ ਜਾਈਏ, ਜੇ ਦੂਜੇ ਦੇ ਬੂਹੇ 'ਤੇ ਜਾਵਾਂਗੇ ਤਾਂ ਮਜ਼ਾਕ ਹੋਏਗਾ, ਕਹੇਗਾ ਕਹਿਣਗੇ ਗੁਰੂ ਦਾ ਸਿੱਖ ਕਿੱਥੇ ਭਟਕਦਾ ਫਿਰਦਾ। ਸੋ ਇਸ ਕਰਕੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਣਾ, ਅਤੇ ਗੁਰੂ ਆਪੇ ਆਪਣੇ ਸਿੱਖ ਦੇ ਕੰਮ ਕਰਦਾ, ਅਰਦਾਸ 'ਤੇ ਭਰੋਸਾ ਰੱਖੋ। ਜਿਹੜਾ ਕੰਮ ਕਿਸੇ ਤਰੀਕੇ ਨਾਲ ਨਹੀਂ ਹੁੰਦਾ, ਗੁਰੂ ਦੇ ਚਰਨਾਂ 'ਚ ਕੀਤੀ ਅਰਦਾਸ ਨਾਲ ਹੁੰਦਾ, ਅਤੇ ਜੇ ਗੁਰੂ ਕੋਲ ਨਹੀਂ ਹੋਇਆ ਤਾਂ ਫਿਰ ਕਿਤੇ ਵੀ ਨਹੀਂ ਹੋਣਾ। ਇਹ ਵੀ ਗੱਲ ਯਾਦ ਹੈ, ਗੁਰੂ ਨੇ ਹੀ ਕਰਨਾ। ਤੋ ਆਪਣੇ ਗੁਰੂ 'ਤੇ ਹੀ ਭਰੋਸਾ ਰੱਖੀ, ਭਾਈ ਸਿੱਖਾ ਤੇਰੀ ਲੱਤ ਤੇਰੇ ਗੁਰੂ ਨੇ ਠੀਕ ਕੀਤੀ ਹੈ। ਸਾਡੇ ਵਰਗੇ ਉਹਨਾਂ ਦੇ ਬੜੇ ਸੇਵਕ, ਸਾਡੇ ਵਰਗੇ ਫਕੀਰ ਸਾਹਿਬ ਸ਼ਾਨ ਕਹਿੰਦੇ ਮੇਰੇ ਵਰਗੇ ਤਾਂ ਉਹਨਾਂ ਦੇ ਚਰਨਾਂ ਦੇ ਦਾਸ ਹਨ, ਇੱਕ ਨਹੀਂ ਲੱਖਾਂ ਹੀ ਹਨ। ਹਾਂਜੀ, ਇਹ ਕੌਤਕ ਵੇਖ ਕੇ ਸਾਰੀ ਦੁਨੀਆ ਹੈਰਾਨ ਹੋਈ ਵੀ ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਕਿਸ ਤਰ੍ਹਾਂ ਵਡਿਆਈ ਫਕੀਰ ਸਾਹਿਬ ਹੁਸੈਨ ਨੂੰ ਦਿੱਤੀ ਹੈ, ਤੇ ਨਾਲੇ ਆਪਣੇ ਸਿੱਖ ਦੀ ਲੱਤ ਠੀਕ ਕੀਤੀ ਹੈ। ਹਾਂਜੀ, ਇਹ ਗੁਰੂਆਂ ਮਹਾਂਪੁਰਸ਼ਾਂ ਦੀ ਗੱਤ ਬੜੀ ਅਸ਼ਚਰਜਨ ਦੀ, ਲਖੀ ਨਹੀਂ ਜਾ ਸਕਦੀ। ਗੁਰੂ ਨਾਨਕ ਦੇਵ ਜੀ ਨੇ ਕੋਹੜੀ ਨੂੰ ਆਪ ਠੀਕ ਕੀਤਾ ਸੀ, ਤੇ ਵਡਿਆਈ ਸਾਹਿਬ ਜਿਹੜਾ ਉਹ ਸੌ ਸੁਹਾਗਣ ਸੀ ਉਹਨੂੰ ਦਿੱਤੀ ਸੀ। ਇਹ ਕਥਾ ਪਿੱਛੇ ਜਨਮ ਸਾਖੀ 'ਚ ਆਈ ਹੈ, ਪਰ ਸੁਣੀ ਹੈ। ਸੌ ਸੁਹਾਗਣ ਨੂੰ ਵਡਿਆਈ ਦੇ ਤੇ ਵੀ ਕੋਹੜੀ ਨੂੰ ਸੌ ਸੁਹਾਗਣ ਨੇ ਠੀਕ ਕੀਤਾ। ਉਹ ਸੌ ਸੁਹਾਗਣ ਦੀ ਲੋਕ ਬੜੀ ਨਿੰਦਾ ਕਰਦੇ ਸਨ, ਉਹਨੂੰ ਬੜਾ ਮਾੜਾ ਸਮਝਦੇ ਸਨ। ਜਦੋਂ ਸੌ ਸੁਹਾਗਣ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਨੇ ਕੋਹੜੀ ਠੀਕ ਕੀਤਾ ਅਤੇ ਨਾ ਮੇਲਾ ਲਾਇਆ, ਅਤੇ ਉਹ ਸੌ ਸੁਹਾਗਣ ਵੀ ਗੁਰੂ ਨਾਨਕ ਦਾ ਸਿੱਖ ਬਣ ਗਿਆ, ਅਤੇ ਉਹਨੂੰ ਵੀ ਸਮਝ ਆ ਗਈ ਵੀ ਮੈਂ ਪਾਪਾਂ 'ਚ ਪਿਆ ਰਿਹਾ, ਅਸਲੀ ਬੰਦਗੀ ਫਕੀਰੀ ਤਾਂ ਮੈਨੂੰ ਪਤਾ ਹੀ ਨਹੀਂ ਲੱਗੀ। ਇਹ ਤਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਬੜੇ ਵਿਚਿੱਤਰ ਜਿਹੇ ਕੌਤਕ ਹੁੰਦੇ ਆ, ਸਮਝ ਨਹੀਂ ਹੋ ਸਕਦਾ। ਹਾਂਜੀ, ਜਦੋਂ ਉਹ ਖੱਤਰੀ ਦੀ ਲੱਤ ਠੀਕ ਹੋ ਗਈ ਤੇ ਉਹ ਗੁਰੂ ਅਮਰਦਾਸ ਸਾਹਿਬ ਕੋਲ ਗੋਇੰਦਵਾਲ ਸਾਹਿਬ ਆਇਆ। ਹਾਂਜੀ, ਮਹਾਰਾਜ ਕਿਰਪਾ ਦੇ ਸਾਗਰ ਧੰਨ ਗੁਰੂ ਅਮਰਦਾਸ ਜੀ ਦੇ ਵੱਲ ਵੇਖ ਕੇ ਖੁਸ਼ ਪ੍ਰਸੰਨ ਹੋਏ। ਹਾਂਜੀ,
ਮਹਾਰਾਜ ਸੇਵਾ ਪ੍ਰਦਾਤਾ,
ਮਹਾਰਾਜ ਧੰਨ ਗੁਰੂ ਅਮਰਦਾਸ ਜੀ ਆਪਣੇ ਸੇਵਕਾਂ ਦੀ ਸੇਵਾ ਦਾ ਫਲ ਦੇਣ ਵਾਲੇ ਹਨ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚੇਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਗੁਰੂ ਦੀ ਸੇਵਾ ਕਰਕੇ ਜਿਹੜੀ ਵੀ ਮੰਗ ਕਰੋ ਨਾ ਮੇਰੇ ਪੂਰੀ ਹੋ ਜਾਂਦੀ ਹੈ। ਹਾਂਜੀ,
ਸਿੱਖ ਵਤਸਲਾ ਦੇ ਆਤਮ ਗਿਆਤਾ,
ਮਹਾਰਾਜ ਆਪਣੇ ਸਿੱਖਾਂ ਨੂੰ ਇਉਂ ਪਿਆਰ ਕਰਦੇ ਜਿਵੇਂ ਬੱਚੇ ਨੂੰ ਗਾਂ ਪਿਆਰ ਕਰਦੀ, ਜਿਵੇਂ ਬੱਚੇ ਨੂੰ ਮਾਂ ਪਿਆਰ ਕਰਦੀ। ਮਾਂ ਆਪਣੇ ਬੱਚੇ ਦਾ ਹਰ ਵੇਲੇ ਧਿਆਨ ਰੱਖਦੀ ਹੈ, ਗਾਂ ਆਪਣੇ ਬੱਚੇ ਦਾ ਹਰ ਵੇਲੇ ਧਿਆਨ ਰੱਖਦੀ, ਗੁਰੂ ਆਪਣੇ ਸਿੱਖ ਦਾ ਧਿਆਨ ਰੱਖਦਾ। गुरु अपने सिख वास्ते 24 घंटे तो सावधान रहता भी मेरे सिख नूं कोई कष्ट ना आ जाए, मेरे सिख का कोई नुकसान ना हो जाए। सतगुर सिख की करे प्रतपाल, सेवको गुर सदा दयाल। सिख की गुर दुरमत मर हिरै, गुर बचनी हर नाम पूछै। सतगुर सिख के बंधन काटै, गुर का सिख विकार ते हट। धन गुरु अमरदास महाराज सच्चे पातशाह अपने बच्चों की तरह सानू प्यार करते हैं। हाँ जी,
जह कह पूरन कीरत होई।
धन गुरु अमरदास, धन गुरु अमरदास, धन गुरु अमरदास, धन गुरु अमरदास, थां थां ते जय जयकार हो रही है। जिन्हां ने बड़े बड़े बेअंत पापियां दा बेड़ा बन्ने लाया, कोड़ी जारी कीते हैं, मुरदियां दी जान पाई है, अपनी बाणी दे द्वारा साडे तपते हिरदे ठारे हन, बौली साहब बना के साडी चौरासी कटण दा सच्चे पातशाह ने उपराला कीता है। चुबारे साहब विच बैठ के गोइंदवाल साहब 22 साल भगती कीती, सिक्खी दा प्रचार कीता। पहला 12 साल गुरु अंगद देव दी सेवा कीती। ऐसे गुरु अमरदास महाराज उन्हां दी महिमा घर घर हो रही है। हाँ जी, बड़ी दुनिया महाराज दर्शनां नूं आउंदी है, हिंदू भी आउंदे ने, मुसलमान भी आउंदे ने, पीर फकीर जोगी जती सन्यासी बैरागी ब्राह्मण खत्री वैस शूदर गृहस्थी बानप्रस्थी सन्यासी ब्रह्मचारी सारे आश्रमां दे सारे धर्मां दे लोग आउंदे ने। संत साध बैरागी जती ओ भी आउंदे ने, क्योंकि सारे नूं इत्थों शांति मिलदी। इह गुरु दा घर है, सारे पासे बूहे खुले ने। इत्थे इह नहीं वी मुसलमान नहीं आ सकदा, हिंदू नहीं आ सकदा, ईसाई नहीं आ सकदा, कोई भी गुरु घर च आवे उहनूं आपां नहीं रोक सकदे, क्योंकि गुरु दा घर सारिआं लई खुल्ला है। ते जिहड़े वी आउंदे गुरबाणी दी उहनां नूं महाराज साहिब सच्चे पातशाह जी जदों उहनां दे उत्ते बरखा करदे ने अमृत बरखा बाणी दी उपदेश दी, उहनां दे हिरदे ठंड पैंदी। जिथों ठंड पैंदी असीं उत्थे जाणा। इंसान भावें कोई है, यह नहीं भी कोई सिख है या हिंदू है या मुसलमान है या कोई बैरागी साध है, कोई सन्यासी है, कोई फकीर है, कोई भी है, सुख चाहते है। हर इंसान शांति चाहता है, हर इंसान की मांग है भी मेरे मन को कोई टिका मिले। तो जिहड़ा जिथों मिलती उत्थे जाता। गुरु अमरदास कोलों चीज है, सारे आउंदे, सन्यासी आउंदे, बैरागी आउंदे, जोगी आउंदे, जंगम आउंदे, हिंदू आउंदे, मुसलमान आउंदे, जिहड़ा भी आवे बाबे दे घर जो जी आवे तो राजी जावे। हां जी,
दर्श है सतगुर को शुभ मती।
सब गुरु अमरदास दे दर्शन करदे, दर्शन करके उहनां दी मती उज्जल हुंदी है, उहनां दे अंदर ज्ञान दा प्रकाश हुंदा है। हां जी,
एक दिन संगत
सतगुरु पास। एक दिन गुरु अमरदास साहिब जी दे चरणा विच संगत बैठी सी। हां जी,
बैठी होती ब्रज चौपास।
बहुत संगत बैठी सी, गुरु अमरदास महाराज दीवान सजया है सी, गुरु दे प्यारे सिख महाराज दे दर्शन कर रहे सन। हां जी,
बुढ़े आदिक सिख जो सियाने,
बाबा बुढ़ा साहिब जी वर्गे सिख सियाने सिख उस दीवान च बैठे हुए सन। हां जी, बाबा बुढ़ा जी ने सारी संगत दे विचों सारी संगत दा इरादा समझ के, क्योंकि संगत सारी पुछना चाहुंदी सी, पर उन्होंने इशारा बाबा जी नूं करता। बाबा जी फिर गुरु साहब नूं पुछदे हैं हाथ जोड़ के। हां जी,
सिखी की रहनी जिस ढाल।
हे महाराज जी, सारी संगत आप जी तो सुनना चाहती है, सिखी की रहत की है, सिखी की रहनी की है, केड़ी ताल केड़ी चाल दे चलना चाहिए, गुरमत मार्ग की है, कृपा करके दसो सच्चे पातशाह अपने मुखार बिंद दसो। हाँ जी,
श्री मुख ते अब कहो कृपाल।
अपने सुंदर सोहने मुख तो महाराज दसो भी गुरु सिखी की चाल चलन रहनी बहनी किदा दी होंदी है। हाँ जी, एहो जिहा कोई रस्ता सानूं दसो भी जिहदे ते चल के साडा सिखां दा भला होवे, साडी मुक्ति होवे, साडा कल्याण होवे।
ਭੋਜਨ ਵਿਖੇ ਬਹੁਰ ਨਹਿ ਰਹਿ।
ਅਸੀਂ ਇਸ ਸੰਸਾਰ ਭਉ ਸਾਗਰ ਵਿੱਚ ਬਹੁਤੇ ਨਾ ਖਾਈਏ, ਸਾਡਾ ਜਨਮ ਮਰਨ ਕੱਟਿਆ ਜਾਵੇ, ਗੁਰੂ ਜੀ ਐਸੀ ਕਿਰਪਾ ਕਰੋ। ਹਾਂਜੀ, ਗੁਰੂ ਅਮਰਦਾਸ ਸਾਹਿਬ ਜੀ ਸਿੱਖਾਂ ਦੀ ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਆਪਣੇ ਸੁੰਦਰ ਚੰਦਰਮਾ ਵਰਗੇ ਮੋਖੜੇ ਤੋਂ ਅੰਮ੍ਰਿਤ ਵਰਗੀ ਬਾਣੀ ਬੋਲੇ ਹਨ। ਹਾਂਜੀ,
ਸਤਿਗੁਰ ਕਰਣਾ ਕਰੀ ਬਖਾਨੀ,
ਕਿਰਪਾ ਦੇ ਘਰ ਜਾ ਕੇ ਗੁਰੂ ਅਮਰਦਾਸ ਜੀ ਕਹਿੰਦੇ ਹਨ। ਹਾਂਜੀ, ਮਹਾਰਾਜ ਕਹਿੰਦੇ ਸਿੱਖੋ, ਗੁਰੂ ਸਿੱਖੀ ਦੀ ਇਹੀ ਰੀਤ ਹੈ ਵੀ ਗੁਰ ਫੁਰਮਾਏ ਗੁਰ ਸਿੱਖ ਕਰਨਾ। ਜਿਹੜਾ ਗੁਰੂ ਦਾ ਵਾਕ ਹੈ, ਗੁਰੂ ਦੇ ਬਚਨ ਨੇ, ਗੁਰੂ ਦੀ ਸਿੱਖਿਆ, ਉਹਨੂੰ ਦ੍ਰਿੜ ਕਰਕੇ ਮਨ ਚ ਵਸਾ ਲਿਆ ਵੀ ਮੇਰੇ ਗੁਰੂ ਦਾ ਬਚਨ ਸੱਚ ਹੈ, ਗੁਰੂ ਦੇ ਬਚਨਾਂ ਉੱਤੇ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਹੋਵੇ। ਹਾਂਜੀ,
ਸੋਮੋ ਪਿਆਰੋ ਸਿੱਖ ਮਹਾਨੇ,
ਉਹ ਸਾਡਾ ਸਿੱਖ ਹੈ, ਉਹ ਸਾਡਾ ਪਿਆਰਾ ਹੈ, ਜਿਹਦੇ ਮਨ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਈ ਹੈ, ਗੁਰੂ ਦੇ ਬਚਨ ਵਸੇ ਹੋਏ ਹਨ।
ਜਗ ਹੈ ਜਾਮ ਜਾਮਨੀ ਰਹੇ,
ਪਹਿਲੀ ਗੱਲ ਹੈ ਵੀ ਗੁਰੂ ਦਾ ਸਿੱਖ ਇੱਕ ਪੈਰ ਰਾਤ ਰਹਿੰਦੀ ਸਵੇਰੇ ਜਾ ਕੇ ਉੱਠੇ, ਅੰਮ੍ਰਿਤ ਵੇਲੇ ਉੱਠਣਾ, ਇਹ ਪਹਿਲੀ ਸ਼ਰਤ ਹੈ ਸਾਧ। ਜਦੋਂ ਅੰਮ੍ਰਿਤ ਵੇਲੇ ਤੋਂ ਟੁੱਟ ਗਏ ਤਾਂ ਸਮਝੋ ਗੁਰੂ ਤੋਂ ਟੁੱਟ ਗਏ। ਅੰਮ੍ਰਿਤ ਵੇਲੇ ਜਾਗੇ ਜਾਮ ਜਾਮਨੀ ਰਹੇ, ਜਾਮਨੀ ਮੈਂ ਰਾਤ, ਜਾਂ ਮੈਂ ਇੱਕ ਪੈਰ, ਇੱਕ ਪੈਰ ਰਾਤ ਰਹਿੰਦੀ ਜਾਗ ਪਵੇ। ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਅੰਮ੍ਰਿਤ ਵੇਲੇ ਜ਼ਰੂਰ ਉੱਠੇ, ਇਹ ਪਹਿਲੀ ਸ਼ਰਤ ਹੈ। ਕਲਯੁਗ ਕੀ ਕਰਦਾ ਸਾਧ ਸੰਗਤ ਜੀ, ਕਲਯੁਗ ਸਾਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣ ਤੋਂ ਰੋਕਦਾ। ਜਦੋਂ ਅੰਮ੍ਰਿਤ ਵੇਲੇ ਤੋਂ ਉੱਠਣ ਤੋਂ ਰੋਕਦਾ, ਫਿਰ ਅਸੀਂ ਕਹਿੰਦੇ ਚਲੋ ਦਿਨ ਚੜੇ ਉੱਠਾਂਗੇ, ਨਹਾ ਕੇ ਸਵੇਰੇ ਕੁੜਕਾੜੀ 10 ਮਿੰਟ ਲੇਟ ਨਿਤਨੇਮ ਕਰ ਲਾਂਗੇ, ਫਿਰ ਹੌਲੇ ਹੌਲੇ ਅਸੀਂ ਦਿਨ ਵਾਲੇ ਪਾਸੇ ਜਦੋਂ ਸੂਰਜ ਚੜ੍ਹਨ ਵਾਲੇ ਹੋ ਜਾਂਦੇ ਹਾਂ, ਸੂਰਜ ਮੁਖੀ ਸਿੱਖ ਹੋ ਜਾਂਦੇ ਹਾਂ। ਜਦੋਂ ਸੂਰਜ ਮੁਖੀ ਸਿੱਖ ਹੋ ਜਾਂਦੇ ਹਾਂ, ਫਿਰ ਆਪਾਂ ਉੱਠ ਕੇ ਨਹਾਉਣਾ ਧੋਣਾ, ਨਾਸ਼ਤਾ ਪਾਣੀ ਕਰਨਾ, ਫਿਰ ਕੰਮ ਤੇ ਜਾਣਾ, ਹੌਲੇ ਹੌਲੇ ਨਿਤਨੇਮ ਵੀ ਟੁੱਟ ਜਾਂਦਾ। ਜਦੋਂ ਨਿਤਨੇਮ ਟੁੱਟ ਜਾਂਦਾ, ਬਸ ਫਿਰ ਕਾਲਜੂ ਦੱਬ ਲੈਂਦਾ ਸਾਰੇ ਪਾਸੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਕਹਿੰਦੇ, ਪਹਿਲੀ ਗੱਲ ਹੈ ਵੀ ਲੜਾਈ ਸਵੇਰ ਦੀ ਹੈ, ਸਿੱਖ ਨੇ ਜੰਗ ਕੀ ਕਰਨਾ, ਅੰਮ੍ਰਿਤ ਵੇਲੇ ਉੱਠਣਾ। ਬਾਣੀ ਚ ਬਚਨ ਹੈ, ਵਕਤ ਹੈ ਉੱਪਰ ਲੜ ਮੂਹੇ, ਟਾਈਮ ਦੇ ਉੱਤੇ ਲੜ ਕੇ ਮਰਨਾ ਫੌਜੀ ਦਾ ਕੰਮ ਹੈ, ਤੇ ਸਿੱਖ ਨੂੰ ਲੜਨਾ ਪੈਂਦਾ ਅੰਮ੍ਰਿਤ ਵੇਲੇ ਦਲਿੱਦਰ ਨਾਲ, ਕਾਲਜੂ ਕਾਲਜੂ ਉਹਨੂੰ ਸੁਆਉਂਦਾ, ਤੇ ਉਹ ਉੱਠ ਕੇ ਤਿਆਰ ਪਰ ਤਿਆਰ ਹੋ ਕੇ ਇਸ਼ਨਾਨ ਕਰਕੇ ਸਿੰਘ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ। ਇਹ ਮਹਾਰਾਜ ਕਹਿੰਦੇ ਪਹਿਲੀ ਗੱਲ ਹੈ ਵੀ ਇਸ਼ਨਾਨ ਅੰਮ੍ਰਿਤ ਵੇਲੇ ਜ਼ਰੂਰ ਕਰੇ ਉੱਠ ਕੇ। ਹਾਂਜੀ, ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਫਿਰ ਮਹਾਰਾਜ ਕਹਿੰਦੇ ਕਾਂਤ ਵਿੱਚ ਚੌਂਕੜਾ ਮਾਰ ਕੇ ਬੈਠੇ ਭਜਨ ਕਰਨ ਵਾਸਤੇ। ਹਾਂਜੀ, ਫਿਰ ਪਰਮੇਸ਼ਰ ਦੇ ਸਰੂਪ ਨੂੰ ਆਪਣੇ ਹਿਰਦੇ ਚ ਵਸਾ, ਗੁਰੂ ਨੂੰ ਯਾਦ ਕਰ, ਜਿੱਦਾਂ ਜਿੱਦਾਂ ਦੀ ਭਾਵਨਾ ਹੈ, ਅਵਸਥਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ, ਮਹਾਰਾਜ ਨੂੰ ਯਾਦ ਕਰ। ਸਵੇਰੇ ਉੱਠਦੇ ਹੀ ਮੂੰਹ ਤੋਂ ਸਿੱਖ ਦੇ ਇਹ ਬਚਨ ਨਿਕਲਣੇ ਚਾਹੀਦੇ, ਧੰਨ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ। ਗੁਰੂ ਨੂੰ ਯਾਦ ਕਰੇ, ਵਾਹਿਗੁਰੂ 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 ਯਾਦ ਕਰੇ। ਹਾਂਜੀ, ਫਿਰ ਗੁਰਬਾਣੀ ਨੂੰ ਆਪਣੇ ਹਿਰਦੇ ਚ ਵਿਚਾਰੇ, ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸੁਣੇ, ਪੰਜਾਂ ਬਾਣੀਆਂ ਦਾ ਜਿਵੇਂ ਅੱਜ ਕੱਲ੍ਹ ਆਪਾਂ ਨਿਤਨੇਮ ਕਰਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰੇ, ਹੋਰ ਬਾਣੀ ਜਿਹੜੀ ਗੁਰੂ ਦੀ ਉਹ ਪੜ੍ਹੇ। ਹਾਂਜੀ, ਮਨ ਨੂੰ ਟਿਕਾ ਕੇ, ਸੁਰਤੀ ਇੱਧਰ ਉੱਧਰ ਜਾਂਦੀ ਹੈ, ਰੋਕੇ ਮਨ ਨੂੰ ਆਖੇ ਵੀ ਮਨਾਂ ਤੋਂ ਇੱਧਰ ਨਾ ਚੱਲ, ਆਦੇਖ ਬਾਣੀ ਕਹਿੰਦੀ, ਆਦੇਖ ਕੀ ਕਹਿ ਰਹੇ ਗੁਰੂ ਸਾਹਿਬ, ਇੱਦਾਂ ਰੋਕੇ। ਵੈਸੇ ਤਾਂ ਬੜਾ ਔਖਾ ਕੰਮ ਹੈ, ਇਹ ਘੰਟਾ ਨਿਤਨੇਮ ਕਰੀਦਾ ਤੇ ਮਨ ਪਤਾ ਨਹੀਂ ਕਿੱਧਰ 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 ਗੇੜੇ ਲਾ ਕੇ ਆਉਂਦਾ, ਪਰ ਹੌਲ ਇੱਕ ਪੰਕਤੀ ਤੇ ਵੀ ਟਿਕ ਜਾਏ ਨਾ, ਇੱਕ ਘੰਟਾ ਪਾਠ ਕਰੀਏ, ਇੱਕ ਪੰਕਤੀ ਤੇ ਇੱਕ ਸੈਕਿੰਡ ਵੀ ਮਨ ਟਿਕ ਜਾਏ ਤਾਂ ਵੀ ਸਮਝੋ ਘੰਟਾ ਪਾਠ ਕੀਤਾ, ਤੁਹਾਡਾ ਲੇਖੇ ਚਲਾ ਗਿਆ। ਸਫਲ ਸਾਰਾ ਤਾਂ ਨਹੀਂ ਟਾਈਮ ਆਪਾਂ ਕਹਿ ਸਕਦੇ ਵੀ ਮਨ ਜੁੜੇਗਾ, ਇੰਨਾ ਤਾਂ ਆਪਣੇ ਜਨਮਾਂ ਜਨਮਾਂ ਦਾ ਵਿਗੜਿਆ ਹੋਇਆ ਬਾਂਦਰ ਤਾਂ ਹੈ, ਜਿਹੜੀਆਂ ਜੂਨਾਂ ਚੋਂ ਲੰਘ ਗਿਆ ਨਾ, ਉਹ ਜੂਨਾਂ ਦੀਆਂ ਆਦਤਾਂ ਨੇ ਇਹਦੇ ਵਿੱਚ। ਆਪਾਂ ਬਾਂਦਰ ਦੀ ਜੂਨ ਚ ਵੀ ਰਹੇ ਹੋਵਾਂਗੇ ਤੇ ਉੱਠ ਪੁੱਛੀਆਂ ਮਾਰ ਰਹੇ ਇੱਧਰ ਉੱਧਰ ਉੱਧਰ ਇੱਧਰ, ਇੱਦਾਂ ਹੀ ਮਨ ਹੁਣ ਉੱਦਾਂ ਹੀ ਕਰਦਾ। ਇਹ ਜਿਹੜੀਆਂ ਜਿਹੜੀਆਂ ਜੂਨਾਂ ਚ ਰਹੇ ਨਾ, ਉਸ ਖਿਆਲ ਉਦਾਂ ਦੇ ਸੰਸਕਾਰ ਦੇ ਵਿੱਚ ਆਉਂਦੇ ਆ,
रात होत रो नाम अलावा
मारे कहते दिन चढ़े तक सूरज चढ़े तक एदा नितनेम सिमरन करे नाम जपे वाहे गुरु वाहे गुरु वाहे गुरु वाहे गुरु सब तो ज्यादा तीर तां निशाने दे वजदा वाहे गुरु नाल बाणी पढ़न नाल भी मन एकाग्र हुंदा पर जद एकाग्र हो के तैन तीर निशाने दे वजना वाहे गुरु ने मारना शब्द ने मारना शब्द की चोट मारे बाणी भी पढ़नी जरूरी है ते नाम भी जपना जरूरी है एक दूजी दे ए दोवें पूरक ने बाणी नाम जपण नूं कहिंदी है बाणी कहिंदी नाम जपो ते नाम जप के बाणी दी समझ आउंदी ओदां बाणी दी समझ नहीं आउंदी तुसीं टीके जिन्ने मर्जी पढ़ लो जिन्ने मर्जी ग्रंथ पढ़ लो जिन्ना चिर तुसीं नाम नहीं जपदे गुरबाणी दी समझ नहीं आउंदी इस करके गुरबाणी नूं समझण लई नाम जपना जरूरी है ते नाम जपण की प्रेरणा लई बाणी पढ़नी जरूरी है ये दोवें जरूरी हाँ जी
धर्म किरत करे संतन सेवा
धर्म की किरत करे संतान की सेवा करे साधु संतान की कहने का पखंडी संतान की नहीं अजकल एकदम साड़ा ध्यान चला जाता है अरे संत सारे पखंडी होंगे साध संगत जी पखंडी होंगे 99 पर जे एक असली हुंदा अज तां दुनिया दे उत्ते कोई ऐसी चीज नहीं बनी जिहदी नकल बनी होवे असल ना होवे नकल बनदी है पर तां बनदी है असल हो जिहड़े रब दे प्यारे उहदे भगत संत ने उहनां दी संगत करे धर्म दी किरत करे वांड के छके हां जी
पर त्रिया पर धन कबू ना लेवै
पराई इस्त्री ते पराया पैसा इनू कदी अंगीकार ना करे ये पार धन ते पार तान एदा त्याग करे हां
निंदा झूठ ना निठर बखाने
किसे दी निंदा ना करे किसे नू माड़ा ना कहे ओ फलाना इदां दा ओ इदां दा इदां ना कहे किसे दी भी निंदा ना करे ते झूठ ना बोले गल ते झूठ बोली जाना बिना मतलब दे ये भैड़ी आदत अपने अंदरों कढे ते निठुर किसे नूं कठोर ना कौड़ा ना बोले भी किसे दा दिल दुखाण वाली गल ना करे इहो जिहा बचन कहना भी किसे नूं अग लग जावे किसे दा मन सड़े किसे दे दिल नूं कोई ठेस वजे इदां कौड़ा बचन गुरु का सिख ना बोले किसे नूं हां जी
पर दुख दुख पर सुख सुख माने
जे किसे नूं दुखी वेखे ते उहदे दुख नूं अपना दुख समझे ਪਰਾਏ ਦੇ ਦੁੱਖ ਨੂੰ ਦੇਖ ਕੇ ਕਿਸੇ ਨੂੰ ਕੋਈ ਤਕਲੀਫ ਹੈ ਤੁਹਾਡੇ ਸਾਹਮਣੇ ਕੋਈ ਬਿਮਾਰ ਹੈ ਕੋਈ ਰੋਗੀ ਹੈ ਕੋਈ ਕਿਸੇ ਤਰ੍ਹਾਂ ਵੀ ਪਰੇਸ਼ਾਨ ਹੈ ਇੱਦਾਂ ਸਮਝੇ ਵੀ ਇਹ ਮੇਰਾ ਭਰਾ ਹੈ ਮੇਰਾ ਪਰਿਵਾਰ ਹੈ ਮੇਰਾ ਫੈਮਿਲੀ ਮੈਂਬਰ ਹੈ ਅਤੇ ਮੇਰਾ ਹੀ ਦੁੱਖ ਹੈ ਹਰ ਇਨਸਾਨ ਦੇ ਹਰ ਜੀਵ ਦੇ ਹਰ ਪਸ਼ੂ ਪੰਛੀ ਦੇ ਦੁੱਖ ਨਾਲ ਜਿਸ ਮਹਾਤਮਾ ਨੂੰ ਤਰਸ ਆਉਂਦਾ ਉਹ ਵੀ ਮਹਾਤਮਾ ਹੈ ਜਿਹਨੂੰ ਕਿਸੇ ਦੇ ਤਰਸ ਨਹੀਂ ਆਉਂਦਾ ਦਇਆ ਨਹੀਂ ਆਉਂਦੀ ਜਾਂ ਕਿਸੇ ਦੇ ਉੱਤੇ ਕਿਸੇ ਦੁਖੀ ਨੂੰ ਵੇਖ ਕੇ ਜਿਹਦਾ ਮਨ ਦੁਖੀ ਨਹੀਂ ਹੁੰਦਾ ਉਹ ਸੰਤ ਨਹੀਂ ਹੈ ਜਿਹੜਾ ਦੁਖੀ ਨੂੰ ਵੇਖ ਕੇ ਆਪ ਦਾ ਮਨ ਦਰਬਿਆ ਨਹੀਂ ਉਹਦੇ ਦਿਲ ਵਿੱਚ ਤਰਸ ਨਹੀਂ ਆਇਆ ਉਹ ਸੰਤ ਨਹੀਂ ਹੈ ਸੰਤ ਉਹੀ ਹੈ ਜਿਹੜਾ ਸਾਰੇ ਦੁਖੀਆਂ ਨੂੰ ਵੇਖ ਕੇ ਇੱਦਾਂ ਸਮਝੇ ਵੀ ਇਹ ਮੇਰਾ ਦੁੱਖ ਜੇ ਕੋਈ ਸੁਖੀ ਹੈ ਕਿਸੇ ਨੂੰ ਖੁਸ਼ ਵੇਖਦਾ ਤੇ ਉਹਨੂੰ ਵੇਖ ਕੇ ਖੁਸ਼ ਹੋਵੇ ਵੀ ਪਰਮਾਤਮਾ ਤੇਰਾ ਸ਼ੁਕਰ ਹੈ ਉਹਨੂੰ ਰੋਟੀ ਦਿੱਤੀ ਖਾਣ ਨੂੰ ਅੱਜ ਕੱਲ੍ਹ ਉਲਟਾ ਕੰਮ ਹੋ ਰਿਹਾ ਅੱਜ ਕੱਲ੍ਹ ਕੀ ਹੈ ਵੀ ਜਿਹੜਾ ਬੰਦਾ ਅਸੀਂ ਸੁਖੀ ਵੇਖਦੇ ਹਾਂ ਉਹਨੂੰ ਵੇਖ ਕੇ ਸਾਨੂੰ ਅੱਗ ਲੱਗਦੀ ਹੈ ਵੀ ਇਹ ਰੋਟੀ ਕਿਉਂ ਖਾ ਰਿਹਾ ਇਹਦੇ ਕੋਲ ਕੱਪੜਾ ਚੰਗਾ ਕਿਉਂ ਹੈ ਇਹਦੇ ਕੋਲ ਮਕਾਨ ਵਧੀਆ ਕਿਉਂ ਹੈ ਇਹਦੇ ਕੋਲ ਗੱਡੀ ਵਧੀਆ ਕਿਉਂ ਹੈ ਕਾਰੋਬਾਰ ਠੀਕ ਕਿਉਂ ਚੱਲ ਰਿਹਾ ਇਹ ਰੋਟੀ ਸੁੱਖ ਦੀ ਕਿਉਂ ਖਾ ਰਿਹਾ ਅਤੇ ਜੇ ਅਸੀਂ ਕਿਸੇ ਨੂੰ ਦੁਖੀ ਵੇਖਦੇ ਹਾਂ ਚੰਗਾ ਇਹਦੇ ਨਾਲ ਇੱਦਾਂ ਹੀ ਹੋਣਾ ਚਾਹੀਦਾ ਇਹ ਹੈ ਨਾਸਤਕ ਬੰਦੇ ਦੀ ਬੇਇੱਜ਼ਤੀ ਇਹ ਮਨਮੁਖ ਦੇ ਲੱਛਣ ਹੈ ਗੁਰਮੁਖ ਦੇ ਲੱਛਣ ਇਹ ਨੇ ਵੀ ਉਹ ਸੁਖੀ ਨੂੰ ਵੇਖ ਕੇ ਖੁਸ਼ ਹੋਵੇ ਦੁਖੀ ਨੂੰ ਵੇਖ ਕੇ ਉਹਦਾ ਮਨ ਦਇਆਵਾਨ ਹੋਵੇ ਵੀ ਇਹ ਮਹਾਰਾਜ ਇਹ ਤੇ ਕਿਰਪਾ ਕਰਨ ਇਹਦਾ ਦੁੱਖ ਦੂਰ ਕਰੋ ਇਹਦਾ ਦੀ ਅਰਦਾਸ ਮੂੰਹ ਤੋਂ ਨਿਕਲੇ ਹਾਂਜੀ
ਸੁਦਾ ਬਿਨਾ ਨਹਿ ਖੈਬੋ ਕਰੇ
ਫਿਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭੁੱਖ ਤੋਂ ਬਿਨਾ ਨਾ ਖਾਵੇ ਹੁਣ ਜਿੰਨੀ ਸਾਨੂੰ ਸਰੀਰ ਨੂੰ ਰੋਟੀ ਦੀ ਲੋੜ ਹੈ ਉਹਨਾਂ ਦਾ ਖਾਣਾ ਹੀ ਪੈਂਦਾ ਸਰੀਰ ਭੋਜਨ ਤੋਂ ਬਿਨਾ ਨਹੀਂ ਚੱਲਦਾ ਪਰ ਇਹ ਨਹੀਂ ਵੀ ਹਰ ਵੇਲੇ ਬੱਕਰੀ ਦਾ ਮੂੰਹ ਮਾਰੀ ਜਾਣਾ ਕਈ ਬੰਦੇ ਕੀ ਕਰਦੇ ਸਾਰਾ ਦਿਨ ਖਾਣ ਤੇ ਲੱਗੇ ਸਵੇਰੇ ਉੱਠੇ ਪਹਿਲਾਂ ਹੀ ਬੈੱਡ ਟੀ ਲੈਣੀ ਹੈ ਨਾ ਦਾਤਰ ਨਾ ਕੁਰਲਾ ਪਹਿਲਾਂ ਹੀ ਬੈਲਟੀ, ਉਸ ਤੋਂ ਬਾਅਦ ਫਿਰ ਉਹਨਾਂ ਨੇ ਨਾਸਤਾ ਕਰਨਾ, ਫਿਰ ਦੁਪਹਿਰ ਹੀ ਜਿੱਥੇ ਵੇਖੋ ਮੂੰਹ 'ਚ ਕੁਛ ਨਾ ਕੁਛ ਪਾਈ ਜਾਣਾ ਪਾਈ ਜਾਣਾ। ਉਹਨਾਂ ਨੇ ਮਹਾਰਾਜ ਕਹਿੰਦੇ ਜਿੰਨੀ ਲੋੜ ਹੈ, ਭੁੱਖ ਲੱਗੀ ਤੋ ਪ੍ਰਸ਼ਾਦ ਛਕ ਲਓ, ਸਾਰਾ ਦਿਨ ਖਾਈ ਜਾਓ ਖਾਈ ਜਾਓ, ਬਿਛਦਾ ਬਿਨਾ ਨਾ ਖੈ ਭੁੱਖ। ਸਾਡਾ ਸਿੱਖ ਜਿਹੜਾ ਉਹ ਬਿਨਾ ਭੁੱਖ ਦੇ ਨਾ ਖਾਵੇ, ਇਹਨੂੰ ਭੁੱਖ ਲੱਗੀ ਫਿਰ ਤਾਂ ਖਾਣਾ ਹੀ। ਇਨਸਾਨ ਸਾਰੇ ਜੀਵ ਨੂੰ ਪੇਟ ਲੱਗਾ ਪਾਣਾ ਤਾਂ ਹੈ ਇਹਦੇ ਵਿੱਚ ਕੁਝ, ਪਰ ਭੁੱਖ ਤੋਂ ਬਿਨਾਂ ਨੇ। ਹਾਂਜੀ, ਨੀਂਦ ਤੋਂ ਬਿਨਾਂ ਵੀ ਸੋਵੇ ਨਾ, ਵੀ ਹਰ ਵੇਲੇ ਰਜਾਈ ਲੈ ਕੇ ਸੁੱਤਾ ਹੀ ਜਾਵੇ, ਹਰ ਵੇਲੇ ਘੁਰਾਲੀ ਮਾਰੀ ਜਾਵੇ, ਨੀਂਦ ਨਹੀਂ ਆਈ। ਹੁਣ ਬੰਦੇ ਨੂੰ ਵੱਧ ਤੋਂ ਵੱਧ 5-6 ਘੰਟੇ ਨੀਂਦ ਚਾਹੀਦੀ, 5-6 ਘੰਟੇ ਸੌਂ ਲਿਆ ਬੜਾ ਰਾਤ ਨੂੰ, ਜੇ ਕੋਈ 10 ਮਿੰਟ ਕੋਈ ਬਹੁਤਾ ਕੋਈ ਢਿੱਲਾ ਮੱਠਾ ਦੇ 10 ਮਿੰਟ ਨੈਪ ਕਰ ਲਿਆ, ਪਰ ਇਹ ਨਹੀਂ ਵੀ ਸਾਰਾ ਦਿਨ ਸੁੱਤਾ ਹੀ ਜਾਵੇ, ਰਾਤੀ ਵੀ ਸੁੱਤਾ ਰਹੇ। ਕਈ ਬੰਦੇ ਮੰਜੇ ਨਾਲ ਸ਼ਰਤ ਲਾ ਕੇ ਸੌਂਦੇ, ਵੀ ਤੂੰ ਪਹਿਲਾਂ ਉੱਠਾਂਗਾ ਮੈਂ ਪਹਿਲਾਂ ਉੱਠਾਂਗਾ। ਉਹ ਨੇ ਮਹਾਰਾਜ ਕਹਿੰਦੇ ਸਾਡਾ ਸਿੱਖ ਬਹੁਤਾ ਆਲਸੀ ਦਲਿਦਰੀ ਸੌਣ ਵਾਲਾ ਨਾ ਹੋਵੇ। ਹਾਂਜੀ, ਜਿਹੜਾ ਬਿਨਾਂ ਲੋੜ ਦੇ ਜ਼ਿਆਦਾ ਸੌਂਦਾ, ਜ਼ਿਆਦਾ ਸੌਣ ਵਾਲੇ ਦੀ ਉਮਰ ਘਟਦੀ ਹੈ, ਇਹ ਜਿਹੜੇ ਡਾਕਟਰ ਵੈਦ ਨੇ ਉਹ ਵੀ ਮੰਨਦੇ ਨੇ, ਅਤੇ ਮਹਾਤਮਾ ਮਹਾਂਪੁਰਸ਼ ਵੀ ਕਹਿੰਦੇ ਨੇ ਵੀ ਜੇ ਲੋੜ ਤੋਂ ਜ਼ਿਆਦਾ, ਚਲੋ ਜਿੰਨੀ ਲੋੜ ਹੈ 5 ਘੰਟੇ 6 ਘੰਟੇ 7 ਘੰਟੇ ਉਹਨਾਂ ਸਮਾਂ ਸੌਣਾ, ਅਤੇ ਉਹ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਕਰਨਾ ਪੈਂਦਾ। ਪਰ ਜੇ ਕੋਈ ਬੰਦਾ ਹੁਣ ਜਿਹਦੀ ਉਮਰ ਜਵਾਨੀ ਦੀ ਹੈ ਅਤੇ ਉਹਨੂੰ 5-6 ਘੰਟੇ 7 ਘੰਟੇ ਸੌਣਾ ਚਾਹੀਦਾ, ਉਹ 10-12 ਘੰਟੇ ਸੌਂਦਾ ਅਤੇ ਫਿਰ ਉਹਦੀ ਉਮਰ ਘੱਟ ਰਹੀ ਹੈ ਸਮਝੋ। ਹਾਂਜੀ, ਜਿਹੜਾ ਭੁੱਖ ਤੋਂ ਬਿਨਾਂ ਖਾਣਾ, ਭੁੱਖ ਲੱਗੀ ਨਹੀਂ ਖਾਈ ਜਾਣਾ, ਉਹ ਰੋਗ ਪੈਦਾ ਕਰਦਾ। ਜਦੋਂ ਸਰੀਰ 'ਚ ਰੋਗ ਪੈਦਾ ਹੁੰਦੇ ਨੇ ਬੰਦਾ ਉਹਨਾਂ ਰੋਗਾਂ ਜੋਗਾ ਹੀ ਰਹਿ ਜਾਂਦਾ, ਰੱਬ ਦਾ ਨਾਮ ਹੀ ਜਪੇਗਾ। ਇਹ ਤਾਂ ਬੰਦੇ ਨੂੰ ਸਰੀਰ ਮਿਲਿਆ ਵੀ ਇਹਨੂੰ ਤੰਦਰੁਸਤ ਰੱਖੇ ਅਤੇ ਨਾਮ ਜਪੇ, ਅਤੇ ਜੇ ਬਿਮਾਰ ਹੋ ਗਿਆ ਮੰਜੇ 'ਤੇ ਪੈ ਗਏ ਨੇ ਕੀ ਨਾਮ ਜਪਣਾ। ਇਸ ਕਰਕੇ ਇਸ ਮਸ਼ੀਨਰੀ ਨੂੰ, ਇਸ ਸਰੀਰ ਨੂੰ ਚੱਲਦਾ ਰੱਖਣ ਲਈ ਜਿੰਨੇ ਭੋਜਨ ਦੀ ਲੋੜ ਹੈ ਉਹਨਾਂ ਭੋਜਨ ਦਿਓ, ਜ਼ਿਆਦਾ ਨਾ ਦਿਓ। ਜਿੰਨੀ ਨੀਂਦ ਦੀ ਲੋੜ ਹੈ ਗੁਰੂ ਅਮਰਦਾਸ ਜੀ ਕਹਿੰਦੇ, ਉਹਨੀ ਨੂੰ ਨੀਂਦ ਦਿਓ, ਜ਼ਿਆਦਾ ਨੀਂਦ ਨਾ ਦਿਓ। ਹਾਂਜੀ, ਜ਼ਿਆਦਾ ਖਾਣ ਬੰਦਾ ਆਲਸੀ ਹੁੰਦਾ, ਉਹ ਉਬਾਸੀਆਂ ਲਈ ਜਾਂਦਾ, ਨਾਮ ਨਹੀਂ ਜਪ ਸਕਦਾ, ਸਿਮਰਨ ਨਹੀਂ ਕਰ ਹੁੰਦਾ, ਬੰਦਗੀ ਨਹੀਂ ਹੁੰਦੀ ਉਹ ਤੋਂ। ਹਾਂਜੀ, ਬੈਠਿਆਂ ਤੁਰਦਿਆਂ ਖਾਂਦਿਆਂ ਪੀਂਦਿਆਂ ਵਾਹਿਗੁਰੂ 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 ਵਾਹਿਗੁਰੂ, ਤੇ ਜੇ ਆਪਾਂ ਖਾਣ ਦੇ ਹੀ ਲੱਗੇ ਫਿਰ ਨਾਮ ਕੀ ਜਪਾਂਗੇ। ਹਾਂਜੀ,
ਪਰਮੇਸ਼ਰ ਕੋ ਭਾਣੋ ਮਨ ਹੈ,
ਫਿਰ ਮਹਾਰਾਜ ਕਹਿੰਦੇ ਇਕੱਲਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ, ਨਾਲ ਭਾਣਾ ਵੀ ਮੰਨਣਾ। ਨਾਮ ਜਪਿਆ ਤਾਂ ਸਫਲ ਹੈ ਜੇ ਭਾਣਾ ਮੰਨੇ, ਜਿਹੜਾ ਅਸੀਂ ਨਾਮ ਜਪ ਰਹੇ ਹਾਂ ਉਹਦਾ ਭਾਣਾ ਵੀ ਮੰਨੀ, ਜੇ ਨਾਮ ਜਪਿਆ ਤੇ ਭਾਣਾ ਮੰਨਿਆ ਨਹੀਂ ਫਿਰ ਤਾਂ ਨਾਮ ਕੋਈ ਨਹੀਂ ਜਪਿਆ। ਇਸ ਕਰਕੇ ਸਤਿਗੁਰੂ ਕਹਿੰਦੇ ਪਰਮੇਸ਼ਰ ਕੋ ਭਾਣਾ ਮੰਨ, ਉਹ ਵਾਹਿਗੁਰੂ ਦਾ ਜੋ ਭਾਣਾ ਉਹਦਾ ਹੁਕਮ ਹੈ ਜਿਵੇਂ ਉਹ ਰੱਖ ਰਿਹਾ ਠੀਕ ਹੈ, ਜਿਵੇਂ ਉਹਨੂੰ ਮਨਜ਼ੂਰ ਹੈ ਉਵੇਂ ਠੀਕ ਹੈ। ਜਿੱਥੇ ਉਹ ਪਰਮਾਤਮਾ ਸਾਨੂੰ ਖੜਾ ਕਰ ਰਿਹਾ ਅਸੀਂ ਉੱਥੇ ਖੜੇ ਹਾਂ, ਇਹ ਭਰੋਸਾ ਵੀ ਜੋ ਕਰ ਰਿਹਾ ਠੀਕ ਕਰ ਰਿਹਾ, ਜਿਹਨਾਂ ਰੰਗਾਂ 'ਚ ਰੱਬ ਰਾਜੀ ਹੈ ਅਸੀਂ ਉਹਨਾਂ 'ਚ ਰਾਜੀ ਰਹਿਣਾ, ਇਹਦਾ ਭਾਣਾ ਮੰਨੇ। ਹਾਂਜੀ, ਕਦੀ ਮਹਾਰਾਜ ਨੂੰ ਦੋਸ਼ ਨਾ ਦੇਵੇ ਵੀ ਮਹਾਰਾਜ ਤੂੰ ਇਹ ਕੀ ਕਰ ਦਿੱਤਾ ਮੇਰੇ ਨਾਲ, ਪਰਮਾਤਮਾ ਨੇ ਗਲਤ ਕਰ ਦਿੱਤਾ, ਗੁਰੂ ਨੇ ਗਲਤ ਕਰ ਦਿੱਤਾ, ਇਹਦਾ ਕਦੀ ਮਹਾਰਾਜ ਦੇ ਦੋਸ਼ ਨਾ ਰੋਪੇ, ਉਸ ਪਰਮੇਸ਼ਰ ਦਾ ਭਾਣਾ ਹੀ ਮੰਨੇ ਜਿਵੇਂ ਵਾਹਿਗੁਰੂ ਜੀ ਨੂੰ ਮਨਜ਼ੂਰ ਹੈ ਠੀਕ ਹੈ। ਹਾਂਜੀ, ਉਹ ਪਰਮੇਸ਼ਰ ਦੇ ਭਾਣੇ ਨੂੰ ਅੱਛਾ ਸਮਝ ਕੇ ਉਹਦੇ ਵਿੱਚ ਰਾਜੀ ਰਹੇ, ਖੁਸ਼ ਰਹੇ। ਸਾਧ ਜਿਨ੍ਹਾਂ ਨੇ ਬੰਦ ਬੰਦ ਕਟਾਏ ਨੇ, ਖੋਪੜੀਆਂ ਲੁਹਾਈਆਂ ਨੇ, ਚਰਖੜੀਆਂ ਦੇ ਚੜੇ ਨੇ, ਆਲੇ ਨਾਲ ਚੀਰੇ ਗਏ ਨੇ, ਜਿਨ੍ਹਾਂ ਨੇ ਸਵਾ ਸਵਾ ਮਣ ਪੀਸਣੇ ਪੀਸੇ, ਮਾਈਆਂ ਨੇ ਬੱਚਿਆਂ ਨੇ ਟੋਟੇ ਕਲਾ ਗਾਜ ਹਾਰ ਪਵਾਏ ਨੇ, ਉਹਨਾਂ ਦੀ ਅਵਸਥਾ ਸੀਗੀ। ਸਿੱਖੀ ਬੜੀ ਔਖੀ ਹੈ, ਉਹਨਾਂ ਨੇ ਭਾਣਾ ਮੰਨਿਆ, ਨਾਮ ਜਪਿਆ। ਭਾਣਾ ਮਹਾਰਾਜ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ, ਹਉਮੈ ਤਜਨ ਨਾਮ ਲੈ ਬੁਲਾਵਣ, ਭਾਣਾ ਮੰਨਣ ਪੰਥੇ ਪਾਵਣ। ਦਾਨ ਪ੍ਰਕਾਸ਼ ਵਿੱਚ ਬਚਨ ਆਏ ਨੇ ਤਿੰਨ ਗੱਲਾਂ ਕਰ ਲਓ, ਮੁਕਤੀ ਤੁਹਾਡੇ ਹੱਥ 'ਤੇ ਧਰੀ ਪਈ ਹੈ, ਪਰ ਤਿੰਨੇ ਹੀ ਬੜੀਆਂ ਔਖੀਆਂ ਨੇ। ਪਹਿਲੀ ਗੱਲ ਹੋਮੈਂ ਤਾਂ ਜਿਹੜੀ ਵੀ ਮੈਂ ਤਾਂ ਹੈ ਹੀ ਕੋਈ ਨਹੀਂ, ਮੈਂ ਤਾਂ ਹੈ ਹੀ ਨਹੀਂ, ਜਿਹੜਾ ਮੈਂ ਆਪਣੇ ਆਪ ਨੂੰ ਸਮਝ ਬੈਠਾਂ ਇਹ ਤਾਂ ਭੁਲੇਖਾ ਹੀ ਹੈ, ਮੈਂ ਤਾਂ ਹੈ ਹੀ ਕੋਈ ਨਹੀਂ। ਫਿਰ ਦੂਜੀ ਚੀਜ਼ ਹੈ ਨਾਮ ਜਪਣਾ, ਤੂੰ ਹੀ ਹੈ, ਨਾਮ ਦਾ ਮਤਲਬ ਤੂੰ, ਦੋ ਚੀਜ਼ਾਂ ਨੇ, ਇੱਕ ਮੈਂ ਇੱਕ ਤੂੰ, ਮੈਂ ਹੈ ਨਹੀਂ ਤੂੰ ਹੈ, ਬਸ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਾਰ ਕਾ ਮਿਟ ਗਿਆ ਜਦ ਦੇਖਾਂ ਤਦ ਤੂੰ, ਮੈਂ ਨਹੀਂ ਤੂੰ ਹੈ, ਹੋ ਮੈਂ ਤਜਨ ਨਾਮ ਲਿਵ ਲਾਵਾਂ। ਤੀਜੀ ਗੱਲ ਹੈ ਭਾਣਾ ਮੰਨਣ ਪੰਥ ਪਾਉਣ, ਉਸ ਵਾਹਿਗੁਰੂ ਦੀ ਮਰਜ਼ੀ ਦੇ ਅਨੁਸਾਰ ਚੱਲਣਾ, ਇਹ ਪੰਥ ਹੈ, ਇਹ ਰਸਤਾ ਹੈ, ਇਹਨੂੰ ਖਾਲਸਾ ਪੰਥ ਕਹਿੰਦੇ ਆ, ਪੰਥ ਮੈਂ ਰਸਤਾ, ਇਹ ਪੰਥ ਹੈ ਗੁਰੂ ਨਾਨਕ ਸਾਹਿਬ ਦਾ, ਵੀ ਹੋ ਮੈਂ ਤਜਨ ਨਾਮ ਲਿਵ ਲਾਵਣ ਭਾਣਾ ਮੰਨਣ ਪੰਥ ਪਾਉਣ। ਹਾਂਜੀ, ਆਪਣੇ ਸਰੀਰ ਦੀ ਜਿਹੜੀ ਹੰਗਤਾ ਹੈ, ਤਨ ਹੰਤਾ ਹੈ, ਇਹਨੂੰ ਛੱਡੇ, ਮੈਂ ਸਰੀਰ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਜੱਟ ਹਾਂ, ਮੈਂ ਵੈਸ਼ ਹਾਂ, ਮੈਂ ਸ਼ੂਦਰ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਮੈਂ ਕਾਲਾ ਹਾਂ, ਮੈਂ ਗੋਰਾ ਹਾਂ, ਇਹ ਜਿੰਨੀਆਂ ਵੀ ਚੀਜ਼ਾਂ ਨੇ, ਮੈਂ ਪੜ੍ਹਿਆ ਹਾਂ, ਮੈਂ ਅਨਪੜ੍ਹ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਇਹ ਹੋਮੇ ਦੇ ਰੂਪ ਨੇ ਸਾਰੇ, ਇਹਨਾਂ ਸਾਰਿਆਂ ਨੂੰ ਛੱਡ ਕੇ ਮੈਂ ਤਾਂ ਹੈ ਹੀ ਕੋਈ ਨਹੀਂ। ਹਾਂਜੀ,
ਕਾਮ ਨਾ ਕ੍ਰੋਧ ਨਾ ਲੋਭ ਨਾ ਧਾਰਾ,
ਫਿਰ ਇਹਨਾਂ ਨੂੰ ਜਦੋਂ ਨਿਕਲੇਗਾ ਫਿਰ ਅਵਸਥਾ ਆਉਂਦੀ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ, ਫਿਰ ਇਹਨਾਂ ਸਾਰੀਆਂ ਚੀਜ਼ਾਂ ਦਾ ਤਿਆਗ ਹੁੰਦਾ, ਇੱਕਦਮ ਥੋੜ੍ਹਾ ਹੁੰਦਾ, ਇਹ ਤਾਂ ਕਈ ਜਨਮਾਂ ਦੀਆਂ ਖੇਡਾਂ ਨੇ, ਇਹ ਲੜਾਈ ਬੜੀ ਵੱਡੀ ਹੈ। ਮਹਾਰਾਜ ਕਹਿੰਦੇ ਫਿਰ ਨਾ ਕਾਮ ਨੂੰ ਧਾਰਨ ਕਰੇ, ਨਾ ਕ੍ਰੋਧ ਨੂੰ, ਨਾ ਲੋਭ ਨੂੰ, ਬਲਕਿ ਇਹਨਾਂ ਤੋਂ ਦੂਰ ਹੋਵੇ। ਹਾਂਜੀ, ਫਿਰ ਸੰਤੋਖ ਧਾਰਨ ਕਰੇ, ਸੰਤੋਖ ਕੀ ਹੈ ਵੀ ਜੋ ਵਾਹਿਗੁਰੂ ਨੇ ਦੇਤਾ ਉਹ ਤੇ ਸੰਤੁਸ਼ਟੀ, ਜਥਾ ਲਾਭ ਮੈਨੂੰ ਜਿੰਨਾ ਮਿਲ ਗਿਆ, ਜੇ ਇੱਕ ਰੋਟੀ ਮਿਲ ਗਈ ਉਹ ਖਾ ਲਈ, ਜੇ ਅੱਧੀ ਮਿਲ ਗਈ ਅੱਧੀ ਖਾ ਲਈ, ਜੇ ਦੋ ਪ੍ਰਸ਼ਾਦੇ ਮਿਲ ਗਏ ਦੋ ਖਾ ਲਈ, ਜੇ ਕੱਪੜਾ ਚੰਗਾ ਮਿਲ ਗਿਆ ਚੰਗਾ ਪਾ ਲਿਆ, ਮਾੜਾ ਮਿਲ ਗਿਆ ਜਿੱਦਾਂ ਦਾ ਮਿਲ ਗਿਆ ਉਹਦੇ ਲਈ ਗੁਜ਼ਾਰਾ ਕਰ ਲਵੇ। ਹਾਂਜੀ, ਫਿਰ ਇੱਕ ਹੋਰ ਗੱਲ ਹੈ, ਆਪਣੇ ਚੰਗੇ ਕੰਮ ਦਾ ਦਿਖਾਵਾ ਨਾ ਕਰੇ, ਜੋ ਕੋਈ ਚੰਗਾ ਕੰਮ ਕਰਦਾ, ਦਾਨ ਕਰਦਾ, ਪੁੰਨ ਕਰਦਾ, ਕੋਈ ਕਿਸੇ ਦੀ ਹੈਲਪ ਕਰਦਾ ਸਮਾਜ ਦੇ ਵਿੱਚ, ਉਹਦਾ ਤੀਜੇ ਬੰਦੇ ਨੂੰ ਉਹਨਾਂ ਪਤਾ ਲੱਗਣ ਦੇਵੇ, ਅਸੀਂ ਭਲਾ ਤਾਂ ਕਦੀ ਕਦੀ ਕਰਦੇ ਹਾਂ ਅਤੇ ਦੱਸਦੇ ਬਹੁਤ ਜ਼ਿਆਦਾ ਹੈ, ਬੁਰਾ ਰੋਜ਼ ਕਰਦੇ ਹਾਂ ਛੁਪਾ ਕੇ ਰੱਖਦੇ ਹਾਂ। ਮਹਾਰਾਜ ਕਹਿੰਦੇ ਆਪਣਾ ਭਲਾ ਕਰਮ ਕਿਸੇ ਨੂੰ ਦੱਸੇ ਨਾ, ਵੀ ਮੈਂ ਚੰਗਾ ਕੀਤਾ ਸੀ, ਉਹਦਾ ਦਿਖਾਵਾ ਨਾ ਕਰੇ, ਉਹਦੀ ਸ਼ੋਅ ਨਾ ਹੋਣ ਦੇਵੇ ਕਿਸੇ ਨੂੰ ਚੰਗਾ ਕਰਮ ਵੀ ਕੀਤਾ ਸੀ। ਹਾਂਜੀ, ਮਹਾਰਾਜ ਕਹਿੰਦੇ ਇਹਦੇ 'ਚ ਨੁਕਸਾਨ ਕੀ ਹੈ, ਇੱਕ ਤਾਂ ਜਿਹੜਾ ਪੁੰਨ ਕਰਦੇ ਹਾਂ ਉਹ ਘੱਟ ਜਾਂਦਾ, ਜਦੋਂ ਅਸੀਂ ਸ਼ੋਅ ਕਰਦੇ ਨੇ ਨਾ ਆਪਣਾ, ਮੈਂ ਆਹ ਪੁੰਨ ਕੀਤਾ ਸੀ, ਆਹ ਲੰਗਰ ਲਾਇਆ ਸੀ, ਆਹ ਮੈਂ ਕਿਸੇ ਦੀ ਹੈਲਪ ਕੀਤੀ ਸੀ, ਆਹ ਮੈਂ, ਉਹਦਾ ਪੁੰਨ ਹੁੰਦਾ ਨਾ ਉਹ ਘੱਟ ਜਾਂਦਾ, ਲਾਭ ਘੱਟ ਜਾਂਦਾ, ਅਤੇ ਪਖੰਡ ਆ ਜਾਂਦਾ, ਉਹ 'ਚ ਵਿਖਾਵਾ ਆ ਜਾਂਦਾ, ਪਖੰਡ ਕੀ ਹੈ, ਵਿਖਾਵਾ, ਲੋਕਾਂ ਨੂੰ ਦੱਸਣਾ ਵਿਖਾਉਣਾ, ਕਹਿੰਦੇ ਇਹ ਨੁਸਖਾ, ਇਸ ਕਰਕੇ ਆਪਣੀ ਚੰਗਿਆਈ ਨੂੰ ਆਸਾ ਜਵਾਰ ਕਹਿੰਦਾ ਨਾ, ਕਰ ਪੁੰਨੋ ਨੀਚ ਸਦਾਈ ਹੈ, ਜੇ ਲੋੜ ਹੈ ਚੰਗਾ ਹੈ ਆਪਣਾ, ਕਰ ਪੁੰਨੋ ਨੀਚ ਸਦਾਈ ਹੈ, ਜਦੋਂ ਆਪਣਾ ਚੰਗਾ ਚਾਹੁੰਦਾ ਵੀ ਮੇਰਾ ਭਲਾ ਹੋਵੇ ਤਾਂ ਤੂੰ ਇੱਦਾਂ ਕਰ ਵੀ ਪੁੰਨ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਸਦਾ। ਹਾਂਜੀ, ਮਹਾਰਾਜ ਕਹਿੰਦੇ ਨਾਮ ਦਾਨ ਇਸ਼ਨਾਨ ਇਹ ਨਾ ਛੱਡੇ, ਨਾਮ ਜਪਣਾ, ਦਾਨ ਕਰਨਾ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਇਹ ਤਿੰਨੇ ਚੀਜ਼ਾਂ ਇਹਨੂੰ ਕਦੇ ਛੱਡਣਾ ਨਹੀਂ ਜ਼ਿੰਦਗੀ, ਇਹ ਵਾਰ ਵਾਰ ਗ੍ਰਹਿਣ ਕਰਨਾ, ਧਾਰਨ ਕਰਨਾ, ਨਾਮ ਦਾਨ ਇਸ਼ਨਾਨ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬੜੀਆਂ ਚੀਜ਼ਾਂ ਦਿੱਤੀਆਂ। ਹਾਂਜੀ, ਹਰ ਰੋਜ਼ ਇਹਨਾਂ ਨਾਲ ਪ੍ਰੇਮ ਕਰੇ, ਕਦੀ ਵੀ ਤਿੰਨ ਗੱਲਾਂ ਤੋਂ ਬੇਮੁਖ ਨਾ ਹੋਵੇ, ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਤੋਂ ਬੇਮੁਖ ਨਾ ਹੋਵੇ, ਅਤੇ ਸਾਧ ਸੰਗਤ ਦੀ ਕਿਸੇ ਨੂੰ ਹੈਲਪ ਕਰਨੀ, ਮਾਇਆ ਦੀ, ਧਨ ਦੀ, ਰੋਟੀ ਦੀ, ਕੱਪੜੇ ਦੀ ਦਾਨ ਕਰਨਾ, ਗੁਰੂ ਦੇ ਲੰਗਰਾਂ ਦੀ ਸੇਵਾ ਕਰਨੀ, ਉਹਦੇ ਤੋਂ ਬੇਮੁਖ ਨਾ ਹੋਵੇ, ਅਤੇ ਫਿਰ ਨਾਮ ਜਪਣ ਤੋਂ ਕਦੀ ਬੇਮੁਖ ਨਾ ਹੋਵੇ, ਫਿਰ ਉਹਦੀ ਮੁਕਤੀ ਦਾ ਸਮਝੋ ਦਰਵਾਜ਼ਾ ਖੁੱਲ੍ਹਾ ਹੈ, ਫਿਰ ਉਹਦਾ ਭਲਾ ਹੋ ਜਾਣਾ। ਹਾਂਜੀ,
ਹਰ ਗੁਰ ਕੀ ਨਿੰਦਾ ਨਾ ਸੁਣੈ
ਤੇ ਪਰਮੇਸ਼ਰ ਦੀ ਤੇ ਸਤਿਗੁਰਾਂ ਦੀ ਨਿੰਦਾ ਨਾ ਸੁਣੈ। ਜਿਹੜਾ ਕੋਈ ਗੁਰੂ ਦੀ ਨਿੰਦਾ ਕਰਨ ਵਾਲਾ ਉਹਦੇ ਨਾਲ ਦੋ ਹੱਥ ਕਰਨੇ ਪੈਣ ਤਾਂ ਵੀ ਕੋਈ ਡਰ ਨਹੀਂ। ਗੁਰੂ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੇ ਤੇ ਸੰਗ ਕਿਰਪਾਨ। ਐਸਾ ਵੀ ਲਿਖਿਆ ਮਹਾਂਪੁਰਸ਼ਾਂ ਨੇ ਵੀ ਜੇ ਗੁਰੂ ਦੀ ਨਿੰਦਾ ਕਰਦਾ ਉਹਦੇ ਨਾਲ ਜੂਝ ਮਰ ਜਾਓ ਤੇ ਜੇ ਨਹੀਂ ਵਸ ਚੱਲਦਾ ਤੇ ਉੱਥੋਂ ਪਰੇ ਹਟ ਜਾਓ। ਪਰ ਘੱਟ ਸੇ ਕੰਮ ਕਰਨ ਨਾਲ ਗੁਰੂਆਂ ਦੀ ਨਿੰਦਾ ਕਿਸੇ ਨਿੰਦਕ ਦੇ ਮੂੰਹ ਤੋਂ ਨਾ ਸੁਣੋ। ਹਾਂਜੀ ਕਹਿੰਦੇ ਜਾਂ ਉੱਥੋਂ ਭੱਜ ਜਾਵੇ ਚਲਾ ਜਾਵੇ ਜਿੱਥੇ ਨਿੰਦਾ ਹੋ ਰਹੀ ਹੈ ਜਾਂ ਫਿਰ ਨਿੰਦਕ ਨੂੰ ਸੋਧਾ ਲਾ ਦੇਵੇ। ਹਾਂਜੀ ਫਿਰ ਗੁਰੂ ਦਾ ਸਿੱਖ ਇਹਨਾਂ ਚੀਜ਼ਾਂ ਨੂੰ ਛੱਡੇ ਕੇ ਛਲ ਕਿਸੇ ਨਾਲ ਧੋਖਾ ਕਰਨਾ ਕਿਸੇ ਨਾਲ ਚੈਟਿੰਗ ਕਰਨੀ ਇਹ ਨਾ ਕਰੇ ਧੋਖਾ ਨਾ ਕਰੇ। ਮਤਸਰ ਕਹਿੰਦੇ ਈਰਖਾ ਈਰਖਾ ਕਰਨੀ ਬਈ ਉਹ ਬੰਦਾ ਮੇਰੇ ਤੋਂ ਜ਼ਿਆਦਾ ਪੈਸੇ ਵਾਲਾ ਹੈ ਉਹ ਬੰਦਾ ਮੇਰੇ ਤੋਂ ਜ਼ਿਆਦਾ ਅੱਗੇ ਲੰਘਦਾ ਉਹਨੂੰ ਮੈਂ ਅੱਗੇ ਲੰਘਣ ਨਹੀਂ ਦੇਣਾ। ਇਹਨੂੰ ਕਹਿੰਦੇ ਈਰਖਾ ਬਾਜੀ ਕਿਸੇ ਨੂੰ ਦੇਖ ਕੇ ਐਵੇਂ ਛੱਡੀ ਜਾਣਾ ਇਹ ਗੁਰੂ ਦਾ ਸਿੱਖ ਕਦੀ ਨਾ ਕਰੇ। ਅਤੇ ਤ੍ਰਿਸ਼ਨਾ ਕੋ ਤਜ ਤ੍ਰਿਸ਼ਨਾ ਹੋਰ ਮੇਰੇ ਕੋਲ ਪੈਸਾ ਆਵੇ ਹੋਰ ਚੀਜ਼ਾਂ ਆਉਣ ਇਹ ਵੀ ਛੱਡ ਦੇਵੇ। ਹਾਂਜੀ ਆਪਣਾ ਭਲਾ ਇਸੇ ਚੀਜ਼ ਸਮਝੇ ਵੀ ਭਜਨ ਕਰ ਲਵਾਂ ਬਸ ਹੋਰ ਕਿਸੇ ਚੀਜ਼ ਸਾਡਾ ਭਲਾ ਨਹੀਂ ਸਾਡਾ ਭਲਾ ਕੇਵਲ ਦੇ ਕੇਵਲ ਨਾਮ ਜਪਣ ਵਿੱਚ ਹੀ ਹੈ। ਹਾਂਜੀ
ਸੁੱਖ ਪਰਲੋਕ ਚਾਹੇ ਕਰ
ਸਦਾ ਹਾਂ ਸਦਾ ਹੀ ਆਪਣੇ ਪਰਲੋਕ ਨੂੰ ਸੁਧਾਰਨ ਲਈ ਜਟਿਆ ਰਵੇ ਲਗਾ ਰਵੇ ਨਾਮ ਜਪੀ ਜਾਵੇ ਤਾਂ ਕਿ ਧਰਮਰਾਜ ਦੇ ਦੂਤਾਂ ਦੀ ਮਾਰ ਨਾ ਖਾਣੀ ਪਵੇ। ਹਾਂਜੀ ਉਹ ਜਗਤ ਦੇ ਸੁੱਖਾਂ ਵਿੱਚ ਨਾ ਪਵੇ ਸੰਸਾਰ ਦੇ ਸੁੱਖਾਂ 'ਚ ਨਾ ਉਲਝੇ। ਇੱਥੋਂ ਦੇ ਸੁੱਖ ਥੋੜ੍ਹਾ ਚਿਰ ਰਹਿਣੇ ਨੇ ਇਹ ਤਾਂ ਐਵੇਂ ਸੁਪਨੇ ਦੀ ਨਿਆਈ ਹੈ ਇਹਨਾਂ ਵਿੱਚ ਉਲਝ ਕੇ ਆਪਣਾ ਪ੍ਰਲੋਕ ਨਾ ਵਿਗਾੜੇ। ਹਾਂਜੀ ਗੁਰੂ ਦੀ ਸੇਵਾ ਕਰਨੀ ਤੇ ਹਰੀ ਦਾ ਸਿਮਰਨ ਕਰਨਾ ਇਸ ਤੋਂ ਵਧੀਆ ਹੋਰ ਕੋਈ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਸਿਆਣੇ ਬੰਦੇ ਦਾ ਤਿਆਗ ਹੀ ਕਰਦੇ ਉਹ ਸਤ ਸੰਗਤ ਵਿੱਚ ਹੀ ਲੱਗੇ ਰਹਿੰਦੇ ਗੁਰੂ ਨਾਲ ਜੁੜੇ ਰਹਿੰਦੇ ਗੁਰਬਾਣੀ ਨਾਲ ਪ੍ਰੇਮ ਕਰੇ ਜਦੋਂ ਵੀ ਮੌਕਾ ਬਣੇ ਗੁਰਬਾਣੀ ਪੜ੍ਹਨ ਦਾ ਸੁਣਨ ਦਾ ਉਹਨੂੰ ਖੁੰਝਾਵੇ ਨਾ। ਹਾਂਜੀ ਜਦੋਂ ਬਾਣੀ ਪੜ੍ਹਦਿਆਂ ਸੁਣਦਿਆਂ ਬਾਣੀ ਮਿੱਠੀ ਲੱਗਣ ਲੱਗ ਜਾਂਦੀ ਹੈ। ਹਾਂਜੀ ਜਦੋਂ ਪਾਠ ਕਰਦਿਆਂ ਮਨ ਜੁੜੇ ਹੋਰ ਬਾਣੀ ਪੜ੍ਹਨ ਨੂੰ ਜੀ ਕਰੇ ਤਾਂ ਸਮਝੋ ਮੇਰਾ ਭਲਾ ਹੋ ਰਿਹਾ ਹੈ। ਹਾਂਜੀ ਫਿਰ ਗੁਰੂ ਦੇ ਸ਼ਬਦ ਨੂੰ ਸੁਣ ਕੇ ਕਮਾਵੇ ਜੋ ਗੁਰੂ ਦੇਸ਼ ਦਾ ਮਹਾਰਾਜ ਹੁਕਮ ਹੈ ਬਾਣੀ ਦਾ ਉਹਨੂੰ ਮੰਨੇ ਵੀ ਕਮਾਵੇ ਵੀ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਉਪਦੇਸ਼ ਦਿੱਤਾ ਬਾਬਾ ਬੁੱਢਾ ਜੀ ਅਤੇ ਸਿੱਖਾਂ ਨੇ ਸੁਣਿਆ ਗੁਰੂ ਕੇ ਸਿੱਖਾਂ ਨੇ ਸਿੱਖਿਆ ਸੁਣੀ ਗੁਰੂ ਜੀ ਤੇ ਮਨ ਚ ਵਸਾਈ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਤੇ ਗੁਰੂ ਅਮਰਦਾਸ ਜੀ ਨੇ ਦੱਸਿਆ।
ਹਾਂਜੀ
ਵੱਡੇ ਭਾਗਾਂ ਵਾਲੇ ਗੁਰਸਿੱਖਾਂ ਨੇ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਧਾਰਨ ਕੀਤੀ ਨਾਮ ਜਪਣ ਵਿੱਚ ਉਹਨਾਂ ਦੀ ਲਿਵ ਲੱਗ ਗਈ। ਸੋ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਦੇ ਪਾਵਨ ਬਚਨ ਆਪਾਂ ਸਰਵਣ ਕੀਤੇ ਗੁਰਨਾ ਚੁਕਾ ਦੀ ਖਿਮਾ ਸਮੇਂ ਦੇ ਰਿਹਾਜ ਨਾਲ ਸਮਾਪਤੀ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣ ਨਾਥ ਨਾ ਸਕੇ ਦੀਨ ਦਾ ਧਨਵਾਦ ਹੇ ਸੁਮਰਾਤੇ ਰਾਮ ਪੂਰਨ ਹੋਏ ਮਾਇਆ ਤਾ ਆਨੰਦ ਕੋ ਮਹਾ ਭਿਆਨ ਨਾਨਕ ਪਾਲਿ ਤਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਾਜ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।